ਦੁਰਵਜੇ ਆਤਮਾ ਤੱਤ ਮੈਨੂੰ ਜੀ ਕਹਿੰਦੇ ਹਨ ਹੇ ਦੇਵ ਗੁਰੂ ਇਹ ਆਤਮਾ ਤੱਤ ਬੜੀ ਕਠਿਨਾਈ ਨਾਲ ਫਤਿਹ ਹੁੰਦਾ ਹੈ। ਇੰਦਰੀਆਂ ਮਨ ਤੇ ਬੁੱਧੀ ਦਾ ਉੱਥੇ ਪ੍ਰਵੇਸ਼ ਨਹੀਂ। ਚੰਚਲ ਮਨ ਤੇ ਸਥੂਲ ਇੰਦਰੀਆਂ ਇਸ ਸੂਕਸ਼ਮ ਤੱਤ ਨੂੰ ਨਹੀਂ ਜਾਣ ਸਕਦੀਆਂ, ਨੇਤਰੋਂ ਦਾ ਦਰਸ਼ਨ ਨਹੀਂ ਕਰ ਸਕਦੇ, ਹੱਥ ਉਸ ਨੂੰ ਫੜ ਨਹੀਂ ਸਕਦੇ ਤੇ ਤਵਚਾ ਉਸ ਨੂੰ ਸਪਰਸ਼ ਨਹੀਂ ਕਰ ਸਕਦੀ। ਸਭ ਇੰਦਰੀਆਂ ਸਚੇਤਨ ਆਤਮਾ ਤੋਂ ਸ਼ਕਤੀ ਲੈ ਕੇ ਆਪੋ ਆਪਣਾ ਕਾਰਜ ਕਰ ਰਹੀਆਂ ਹਨ। ਭਲਾ ਕਾਰਜ ਆਪਣੇ ਕਾਰਨ ਨੂੰ ਕਿਵੇਂ ਜਾਣ ਸਕਦਾ ਹੈ? ਉਹ ਇਹਨਾਂ ਸਭਨਾਂ ਦਾ ਆਪਣਾ ਆਪ ਹੈ, ਸਰਵੱਗ ਹੋਣ ਕਰਕੇ ਇਹਨਾਂ ਦਾ ਸਾਖੀ ਹੈ ਤੇ ਇਹਨਾਂ ਦਾ ਚਲਾਉਣ ਵਾਲਾ ਹੈ। ਇੰਦਰੀਆਂ ਦੁਆਰਾ ਆਗ੍ਰਹ ਹੈ, ਆਤਮਾ ਨੂੰ ਨਹੀਂ ਹੈ, ਇਹ ਨਹੀਂ ਕਿਹਾ ਜਾ ਸਕਦਾ। ਉਸ ਗਿਆਨ ਸਰੂਪ ਆਤਮਾ ਨੂੰ ਗਿਆਨ ਦੁਆਰਾ ਹੀ ਜਾਣਿਆ ਜਾ ਸਕਦਾ ਹੈ, ਜਿਸ ਤਰ੍ਹਾਂ ਸਾਫ ਸ਼ੀਸ਼ੇ ਵਿੱਚੋਂ ਆਪਣਾ ਰੂਪ ਪ੍ਰਤੱਖ ਦੇਖ ਸਕੀਦਾ ਹੈ। ਉਸੇ ਤਰ੍ਹਾਂ ਇੰਦਰੀਆਂ ਦੇ ਨਿਗ੍ਰਹਿ ਕਰਨ ਨਾਲ ਸਵੱਛ ਅੰਤਹਿਕਰਨ ਵਿੱਚ ਮਨੁੱਖ ਆਪਣੇ ਆਤਮਾ ਦਾ ਦਰਸ਼ਨ ਕਰ ਸਕਦਾ ਹੈ। ਜਿਵੇਂ ਮੈਲੇ ਸ਼ੀਸ਼ੇ ਵਿੱਚ ਆਪਣਾ ਰੂਪ ਦਿਖਾਈ ਨਹੀਂ ਦਿੰਦਾ, ਇਸੇ ਤਰ੍ਹਾਂ ਅਗਿਆਨ ਤੇ ਵਿਦਿਆ ਵਿੱਚ ਰੱਸੀ ਬੁੱਧੀ ਰਾਹੀਂ ਆਤਮਾ ਦਾ ਅਨੁਭਵ ਨਹੀਂ ਹੁੰਦਾ। ਅਵਿਦਿਆ ਤੇ ਅਸਿਮਤਾ ਆਦਿ ਦੋਸ਼ਾਂ ਨਾਲ ਮਨ ਵਿਸ਼ਿਆਂ ਵਿੱਚ ਫਸ ਜਾਂਦਾ ਹੈ ਤੇ ਉਸ ਦੇ ਅਧੀਨ ਰਹਿਣ ਵਾਲੀਆਂ ਇੰਦਰੀਆਂ ਵੀ ਦੂਸ਼ਿਤ ਚੰਚਲ ਹੋ ਜਾਂਦੀਆਂ ਹਨ। ਚੰਚਲ ਇੰਦਰੀਆਂ ਤੇ ਵਿਸ਼ਿਆਂ ਵਿੱਚ ਲੀਨ ਹੋਏ ਮਨ ਦੇ ਵਸ਼ੀਭੂਤ ਹੋਇਆ ਅਗਿਆਨੀ ਪੁਰਸ਼ ਆਪਣੇ ਸਤ ਸਰੂਪ ਆਤਮਾ ਨੂੰ ਛੱਡ ਕੇ ਇਸ ਭਾਵ ਸਾਗਰ ਵਿੱਚ ਮੁੜ ਮੁੜ ਗੋਤੇ ਖਾਂਦਾ ਹੈ। ਵਿਸ਼ਿਆਂ ਵਿੱਚ ਲੀਨ ਹੋਏ ਮਨ ਦੁਆਰਾ ਵਿਸ਼ਿਆਂ ਦਾ ਮੰਨਣ ਨਾਲ ਪੁਰਸ਼ ਪਰਮਾਤਮਾ ਤੱਤਵ ਨੂੰ ਪ੍ਰਾਪਤ ਨਹੀਂ ਕਰ ਸਕਦਾ। ਅਨੇਕਾਂ ਜਨਮਾਂ ਵਿੱਚ ਦ੍ਰਿੜ ਅਭਿਆਸ ਤੇ ਤੀਬਰ ਵੈਰਾਗ ਦੁਆਰਾ ਅੰਤਹਿਕਰਨ ਦੇ ਸ਼ੁੱਧ ਹੋ ਜਾਣ ਤੇ ਪ੍ਰਾਣੀ ਆਪਣੇ ਨਿੱਜ ਸਰੂਪ ਆਤਮਾ ਦਾ ਸਾਖਿਆਤਕਾਰ ਕਰ ਲੈਂਦਾ ਹੈ। ਉਹ ਆਤਮਾ ਜਨਮ ਹੈ, ਸਵੈਮ ਸਿੱਧ ਹੈ, ਸਭ ਦੀ ਉਤਪਤੀ ਤੇ ਲੈਤਾ ਦਾ ਸਥਾਨ ਹੈ, ਅਵਨਾਸੀ ਸਨਾਤਨ ਆਦਿ ਮਦ ਅੰਤ ਤੋਂ ਰਹਿਤ ਹੈ। ਉਸਦਾ ਗਿਆਨ ਹੋ ਜਾਣ ਨਾਲ ਜੀਵ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਇਸ ਤੋਂ ਪਿੱਛੋਂ ਮਹਾਰਾਜ ਯੁਧਿਸ਼ਠਿਰ ਨੇ ਸਭ ਜੀਵਾਂ ਦਾ ਆਸਰਾ ਅਜੈ ਤੇ ਵਿਆਪਕ ਭਗਵਾਨ ਵਿਸ਼ਨੂੰ ਦੇ ਸਰੂਪ ਦਾ ਵਾਸਤਵਿਕ ਬਵੇਚਨ ਸੁਣਨ ਦੀ ਇੱਛਾ ਪ੍ਰਗਟ ਕੀਤੀ। ਤਦ ਭੀਸ਼ਮ ਪਿਤਾਮਹ ਨੇ ਰਿਸ਼ੀ ਮਹਾਰਿਸ਼ੀ ਮੁਨੀਆਂ ਤੇ ਯੋਗੀਆਂ ਦੁਆਰਾ ਵਰਣਿਤ ਭਗਵਾਨ ਵਿਸ਼ਨੂੰ ਦੇ ਅਦਭੁਤ ਰਸਾਂ ਦਾ ਵਰਣਨ ਕੀਤਾ ਤੇ ਕਿਹਾ ਕਿ ਇਹ ਧਰਮਕ ਕਮਲ ਨੈਣ ਭਗਵਾਨ ਸ਼੍ਰੀ ਕ੍ਰਿਸ਼ਨ ਹੀ ਵਿਸ਼ਨੂੰ ਹਨ, ਇਹੋ ਹੀ ਸਾਰੇ ਸੰਸਾਰ ਦੇ ਰਚਨਹਾਰ ਪਾਲਕ ਤੇ ਸੰਧਾਰਕ ਹਨ। ਇਹ ਸਿਆਮ ਸੁੰਦਰ ਭਗਵਾਨ ਸ਼੍ਰੀ ਕ੍ਰਿਸ਼ਨ ਹੀ ਸੰਪੂਰਨ ਲੋਕਾਂ ਦੇ ਪੂਜਣ ਯੋਗ ਅਵਨਾਸੀ ਤੇ ਸਮਸਤ ਤੱਤਾਂ ਦੇ ਆਦਿ ਕਾਰਨ ਹਨ। ਯੋਗ ਦਾ ਵਰਣਨ ਮਹਾਰਾਜ ਯੁਧਿਸ਼ਠਿਰ ਨੇ ਪੁੱਛਿਆ, ਇਹ ਯੋਗ ਬੇਤਾ ਕੋਈ ਯੋਗਾਸਚਿਤ ਵਿਰਤੀ ਨਿਰੋਧਾ ਨੂੰ ਯੋਗ ਕਹਿੰਦੇ ਹਨ, ਕੋਈ ਯੋਗ ਕਰਮ ਸੁ ਕੌਸ਼ਲਮ ਦਾ ਪ੍ਰਤੀਪਾਦਨ ਕਰਦੇ ਹਨ, ਕੋਈ ਸੰਭਵ ਯੋਗ ਅਚੇਤੇ ਦੀ ਪ੍ਰਣਾਲੀ ਅਪਣਾਉਂਦੇ ਹਨ, ਪਰ ਆਪ ਮੈਨੂੰ ਯੋਗ ਦਾ ਵਾਸਤਵ ਸਰੂਪ ਦੱਸਣ ਦੀ ਕਿਰਪਾ ਕਰੋ। ਭੀਸ਼ਮ ਜੀ ਬੋਲੇ, ਇਹ ਧਰਮਰਾਜ, ਯੋਗ ਦਾ ਸ਼ਬਦਕ ਅਰਥ ਹੈ ਦੋ ਅਲੱਗ ਵਸਤੂਆਂ ਦਾ ਮਿਲਾਪ, ਪਰ ਆਤਮ ਕਲਿਆਣ ਦੇ ਦ੍ਰਿਸ਼ਟੀਕੋਣ ਤੋਂ ਜੇ ਯੋਗ ਦੀ ਪਰਿਭਾਸ਼ਾ ਕੀਤੀ ਜਾਵੇ ਤਾਂ ਆਪਣੇ ਮੁੱਖ ਆਸਰੇ ਪਰਮਾਤਮਾ ਤੋਂ ਅਲੱਗ ਹੋਏ ਮਾਇਆ ਵਿੱਚ ਭਰਮ ਦੇ ਜੀਵ ਦਾ, ਫਿਰ ਆਪਣੇ ਆਸਰੇ ਸਤ ਸਰੂਪ ਪਰਮਾਤਮਾ ਵਿੱਚ ਮਿਲ ਜਾਣ ਨੂੰ ਯੋਗ ਕਹਿੰਦੇ ਹਨ। ਅਥਵਾ ਜਿਸ ਸਰਲ ਤੇ ਸ਼ੁੱਧ ਸਾਧਨ ਦੁਆਰਾ ਪਰਮਾਤਮਾ ਦੀ ਪ੍ਰਾਪਤੀ ਹੋਵੇ ਉਸ ਸਾਧਨ ਨੂੰ ਵੀ ਯੋਗ ਕਹਿੰਦੇ ਹਨ। ਮਹਾਤਮਾਵਾਂ ਨੂੰ ਜਿਹੜੇ ਜਿਹੜੇ ਵਿਸ਼ੇਸ਼ ਮਾਰਗਾਂ ਦੁਆਰਾ ਆਪਣੇ ਅਸਲ ਮਨੋਰਥ ਦੀ ਪ੍ਰਾਪਤੀ ਹੋਈ ਉਸੇ ਮਾਰਗ ਦਾ ਉਹਨਾਂ ਨੇ ਆਪਣਾ ਮਨ ਭਾਉਂਦਾ ਨਾਮ ਰੱਖ ਦਿੱਤਾ। ਉਦਾਹਰਣ ਵਜੋਂ ਸੁਖਦੇਵ, ਜੜ, ਭਰਤ ਆਦਿ ਮਹਾਤਮਾ ਨੇ ਗਿਆਨ ਦੁਆਰਾ ਪਰਮਾਤਮਾ ਤੱਤਵ ਨੂੰ ਪ੍ਰਾਪਤ ਕੀਤਾ ਤਾਂ ਉਸ ਨੂੰ ਗਿਆਨ ਯੋਗ, ਨਾਰਦ ਆਦਿ ਦੁਆਰਾ ਭਗਤੀ ਮਾਰਗ ਨੂੰ ਭਗਤੀ ਯੋਗ ਤੇ ਹੋਰ ਅਨੇਕਾਂ ਮਹਾਂਪੁਰਸ਼ਾਂ ਦੁਆਰਾ ਅਨੇਕਾਂ ਯੋਗਾਂ ਦਾ ਸਥਾਨ ਹੋਇਆ ਹੈ। ਪਰ ਹਰ ਇੱਕ ਯੋਗ ਮਾਰਗ ਦੇ ਅਸ਼ਟਮ ਸੋਪਾਨ ਇੱਕੋ ਜਿਹੇ ਜਮ, ਨਿਯਮ, ਆਸਨ, ਪ੍ਰਾਣਾਯਾਮ, ਪ੍ਰਤਿਆਹਾਰ, ਧਾਰ, ਧਿਆਨ, ਧਾਰਨਾ ਤੇ ਸਮਾਧੀ। ਹੇ ਰਾਜਨ, ਉਸ ਅਨਾਦੀ ਤੇ ਆਨੰਦ ਸਰੂਪ ਬ੍ਰਹਮ ਨੂੰ ਕੇਵਲ ਯੋਗੀਆਂ ਨੇ ਹੀ ਜਾਣਿਆ ਹੈ। ਇਸ ਤੋਂ ਪਿੱਛੋਂ ਭੀਸ਼ਮ ਜੀ ਨੇ ਮੋਕਸ਼ ਧਰਮ ਨੂੰ ਪ੍ਰਾਪਤ ਕਰਾਉਣ ਵਾਲੇ ਸੰਖ ਯੋਗ ਦਾ ਉਪਦੇਸ਼ ਦਿੱਤਾ ਤੇ ਕਿਹਾ, ਪੁਰਸ਼ ਦੁਆਰਾ ਅਧਿਸ਼ਠਿਤ ਪ੍ਰਕਿਰਤੀ ਅਨੇਕ ਪਦਾਰਥਾਂ ਦੀ ਰਚਨਾ ਕਰਕੇ ਜਗ ਦਾ ਨਿਰਮਾਣ ਕਰਦੀ ਹੈ। ਇਸ ਅਵਿਅਕਤ ਪ੍ਰਕਿਰਤੀ ਤੋਂ ਪਹਿਲਾਂ ਬੁੱਧੀ ਉਤਪੰਨ ਹੁੰਦੀ ਹੈ, ਬੁੱਧੀ ਤੋਂ ਅਹੰਕਾਰ, ਅਹੰਕਾਰ ਤੋਂ ਆਕਾਸ਼, ਆਕਾਸ਼ ਤੋਂ ਵਾਯੂ, ਵਾਯੂ ਤੋਂ ਤੇਜ, ਤੇਜ ਤੋਂ ਅੱਗ ਤੇ ਅੱਗ ਤੋਂ ਪ੍ਰਿਥਵੀ। ਇਸ ਪ੍ਰਕਾਰ ਸਾਰੇ ਸੰਸਾਰ ਦੀਆਂ ਮੂਲ ਭੂਤ ਤੇ ਅੱਠ ਮੂਲ ਪ੍ਰਕਿਰਤੀਆਂ ਉਤਪੰਨ ਹੁੰਦੀਆਂ। ਇਹਨਾਂ ਮੂਲ ਪ੍ਰਕਿਰਤੀਆਂ ਤੋਂ ਪੰਜ ਗਿਆਨ ਇੰਦਰੀਆਂ, ਪੰਜ ਕਰਮ ਇੰਦਰੀਆਂ, ਪੰਜ ਵਿਸ਼ੇ ਤੇ ਇਹਨਾਂ ਸਭਨਾਂ ਵਿੱਚ ਵਿਆਪਕ ਸਰਬਗਤ ਚਿੱਤ ਰੂਪੀ ਮਨ, ਇਹ 16 ਵਿਕਾਰ ਹੁੰਦੇ ਹਨ। ਇਸ ਪ੍ਰਕਾਰ ਇਹ 24 ਤੱਤ ਪ੍ਰਕਿਰਤੀ ਤੋਂ ਪਰੇ ਪੁਰਸ਼ ਦੇ ਤੱਤਵਾਵਧਾਨ ਵਿੱਚ ਸਭ ਚਰ ਅਚਰ ਜਗਤ ਨੂੰ ਕਿਰਿਆਸ਼ੀਲ ਬਣਾਉਂਦੇ ਹਨ। ਉਹ ਪੁਰਸ਼ ਇਹਨਾਂ ਤੱਤਾਂ ਤੋਂ ਬਣੇ ਇਸ 9 ਦੁਆਰਾਂ ਵਾਲੇ ਸਰੀਰ ਨੂੰ ਪ੍ਰਾਪਤ ਕਰਕੇ ਹਿਰਦੇ ਸਾਗਰ ਵਿੱਚ ਨਿਵਾਸ ਕਰਦਾ ਹੈ, ਪਰ ਉਹ ਇਸ ਸਰੀਰ ਦੇ ਜਰਾ ਮਰਨ ਆਦਿ ਤੋਂ ਰਹਿਤ ਹੈ। ਜਿਸ ਤਰ੍ਹਾਂ ਬੋੜ ਦੇ ਛੋਟੇ ਜਿਹੇ ਬੀਜ ਵਿੱਚ ਇੱਕ ਵੱਡੇ ਬ੍ਰਿਕਸ਼ ਦੀ ਹੋਂਦ ਹੁੰਦੀ ਹੈ ਪਰ ਉਹ ਦਿਖਾਈ ਨਹੀਂ ਦਿੰਦਾ, ਇਸੇ ਤਰ੍ਹਾਂ ਇਹ ਪੁਰਸ਼ ਵੀ ਇਸ ਸਰੀਰ ਵਿੱਚ ਨਿਵਾਸ ਕਰਦਾ ਹੋਇਆ ਦਿਖਾਈ ਨਹੀਂ ਦਿੰਦਾ। ਸਿੰਚਨ ਆਦਿ ਕਿਰਿਆਵਾਂ ਨਾਲ ਉਸੇ ਬੀਜ ਤੋਂ ਬੋੜ ਦਾ ਬ੍ਰਿਕਸ਼ ਪ੍ਰਗਟ ਹੋ ਜਾਂਦਾ ਹੈ। ਇਸੇ ਤਰ੍ਹਾਂ ਯੋਗ ਅਭਿਆਸ ਦੁਆਰਾ ਇਸ ਪੁਰਸ਼ ਦਾ ਸਾਖਿਆਤਕਾਰ ਹੋ ਜਾਂਦਾ ਹੈ। ਇਸ ਪ੍ਰਕਾਰ ਪਤਾਮਿਆਂ ਨੇ ਰਾਜਾ ਯੁਧਿਸ਼ਠਿਰ ਨੂੰ ਮੁਕਤ ਪ੍ਰਾਪਤ ਕਰਨ ਦਾ ਉਪਦੇਸ਼ ਦਿੱਤਾ। ਮਹਾਰਿਸ਼ੀ ਕਾਪਲੇ ਦਾ ਰਾਜਾ ਜਨਕ ਨੂੰ ਸਾਖ ਮਤ ਦਾ ਉਪਦੇਸ਼ ਦੇਣਾ। ਰਾਜਾ ਯੁਧਿਸ਼ਠਿਰ ਨੇ ਪੁੱਛਿਆ, ਇਹ ਪਤਾਮਿਆਂ ਹੈ ਰਾਜਾ ਤੇ ਬੇਇੱਜ਼ਤੀ ਹੁੰਦਿਆਂ ਹੋਇਆਂ ਵੀ ਰਾਜਾ ਜਨਕ ਨੇ ਕਿਹੜੇ ਸਾਧਨ ਨਾਲ ਮੁਕਤੀ ਪ੍ਰਾਪਤ ਕੀਤੀ? ਭੀਸ਼ਮ ਜੀ ਨੇ ਕਿਹਾ, ਧਰਮਰਾਜ ਮਿਥਲਾਪਤੀ ਰਾਜਾ ਜਨਕ ਨੂੰ ਵਿਦਵਾਨ ਤੇ ਤੱਤ ਵੇਤਾ ਮਹਾਂਪੁਰਸ਼ਾਂ ਤੋਂ ਧਰਮ ਉਪਦੇਸ਼ ਸੁਣਨ ਦਾ ਬਹੁਤ ਸ਼ੌਕ ਸੀ। ਉਸਦੇ ਦਰਬਾਰ ਵਿੱਚ ਹਮੇਸ਼ਾ 100 ਆਚਾਰਜ ਹਾਜ਼ਰ ਰਹਿੰਦੇ ਸਨ। ਹਰ ਰੋਜ਼ ਗਿਆਨ ਚਰਚਾ ਹੁੰਦੀ ਰਹਿੰਦੀ ਸੀ। ਰਾਜਾ ਜਨਕ ਸਭਾ ਵਿੱਚ ਆਏ ਨਵੇਂ ਵਿਦਵਾਨਾਂ ਨਾਲ ਅਵਸ ਸਤਸੰਗ ਕਰਦਾ ਸੀ। ਇੱਕ ਵਾਰ ਕਪਲਾ ਦੇ ਪੁੱਤਰ ਮਹਾਮੁਨੀ ਕਾਪਲੇ ਜਨਕ ਦੇ ਦਰਬਾਰ ਵਿੱਚ ਆਏ। ਉਹ ਸਭ ਸਿਧਾਂਤਾਂ ਦੇ ਗਿਆਤਾ ਤੇ ਤੱਤ ਗਿਆਨੀ ਸਨ। ਉਹ ਸਦਾ ਨਿਰਦਵੰਧ ਹੋ ਕੇ ਪ੍ਰਿਥਵੀ ਦੇ ਵਿਚਰਦੇ ਸਨ। ਉਹ ਆਪਣੇ ਗਿਆਨ ਉਪਦੇਸ਼ ਨਾਲ ਮਨੁੱਖਾਂ ਦਾ ਆਤਮਕ ਕਲਿਆਣ ਕਰਦੇ ਸਨ। ਜਨਕ ਦੇ ਦਰਬਾਰ ਵਿੱਚ ਜਾ ਕੇ ਮਹਾਮੁਨੀ ਨੇ ਆਪਣੇ ਯੁਗਤੀਪੂਰਨ ਵਿਚਾਰਾਂ ਨਾਲ ਰਾਜੇ ਦੇ ਸਾਰੇ ਆਚਾਰਜਾਂ ਨੂੰ ਬੜਾ ਪ੍ਰਭਾਵਿਤ ਕੀਤਾ। ਰਾਜਾ ਜਨਕ ਵੀ ਮੁਨੀ ਦੀ ਪ੍ਰਤਿਭਾ ਤੇ ਗੂੜ੍ਹ ਗਿਆਨ ਨੂੰ ਵੇਖ ਕੇ ਉਹਨਾਂ ਵੱਲ ਖਿੱਚਿਆ ਗਿਆ ਤੇ ਉਹਨਾਂ ਦੇ ਚਰਨ ਸਪਰਸ਼ ਕਰਕੇ ਉਹਨਾਂ ਨੂੰ ਗਿਆਨ ਉਪਦੇਸ਼ ਕਰਨ ਦੀ ਬੇਨਤੀ ਕੀਤੀ। ਤਦ ਕਾਫਲੇ ਮੁਨੀ ਨੇ ਕਿਹਾ, ਹੇ ਰਾਜਨ, ਪ੍ਰਾਣੀ ਮਾਤਰ ਇਸ ਜਨਮ ਤੇ ਮਰਨ ਦੀ ਸੰਗਲੀ ਵਿੱਚ ਬੱਝਾ, ਕਰਮਾਂ ਦੇ ਅਧੀਨ ਹੋਇਆ, ਖਿੰਨ ਭੁੰਗਰ ਭੋਗਾਂ ਦੀ ਇੱਛਾ ਕਰਕੇ ਸਦਾ ਦੁਖੀ ਰਹਿੰਦਾ ਹੈ। ਸੰਬੰਧੀਆਂ ਤੇ ਪੁੱਤਰ ਇਸਤਰੀ ਆਦਿ ਦੇ ਮੋਹ ਵਿੱਚ ਗ੍ਰਸਿਆ ਉਹ ਇਹ ਵੀ ਭੁੱਲ ਜਾਂਦਾ ਹੈ ਕਿ ਮੇਰਾ ਇਹ ਸਰੀਰ ਵੀ ਨਾਸ਼ਵਾਨ ਹੈ। ਉਹ ਤਾਂ ਮਾਇਆ ਦੇ ਮੋਹ ਵਿੱਚ ਭੁੱਲਿਆ ਹੋਇਆ ਇਸ ਸਰੀਰ ਨੂੰ ਕਦੇ ਨਸ਼ਟ ਨਾ ਹੋਣ ਵਾਲਾ ਜਾਣ ਕੇ ਦੇਹ ਆਤਮ ਭਾਵ ਤੋਂ ਪ੍ਰਾਪਤ ਹੋਏ ਦੁੱਖਾਂ ਨੂੰ ਸਹਿੰਦਾ ਰਹਿੰਦਾ ਹੈ। ਇਸ ਤੋਂ ਉਲਟ ਜਿਹੜੇ ਮਨੁੱਖ ਇਸ ਦੇਹ ਦੇ ਪ੍ਰਪੰਚ ਨੂੰ ਨਾਸ਼ਵਾਨ ਤੇ ਆਤਮਾ ਨੂੰ ਨਿੱਤ ਜਾਣ ਚੁੱਕੇ ਹਨ ਉਹਨਾਂ ਨੂੰ ਹਉਮੈ ਤੋਂ ਛੁਟਕਾਰਾ ਮਿਲ ਜਾਂਦਾ ਹੈ। ਦੁੱਖਾਂ ਦੇ ਆਧਾਰ ਹਉਮੈ ਨੂੰ ਨਾਸ਼ ਕਰਕੇ ਉਹ ਸੰਤੋਖ ਤੇ ਸ਼ਾਂਤੀ ਨਾਲ ਰਹਿੰਦੇ ਹਨ। ਇਹ ਰਾਜਨ, ਦੁੱਖਾਂ ਤੋਂ ਛੁਟਕਾਰਾ ਪਾਉਣ ਲਈ ਮਨੁੱਖ ਨੂੰ ਜਗ, ਯੋਗ, ਵਰਤ, ਤਪ ਆਦਿ ਸ਼ੁਭ ਕਰਮ ਕਰਨੇ ਚਾਹੀਦੇ ਹਨ। ਅਜਿਹਾ ਕਰਨ ਨਾਲ ਦ੍ਰਵ ਭੋਗ ਸਰੀਰ ਦੇ ਸੁੱਖ ਤੇ ਸਭ ਕੁਝ ਤਿਆਗਣ ਵਿੱਚ ਸਫਲ ਹੋ ਜਾਂਦੇ ਹਨ, ਕਿਉਂਕਿ ਜਿਹੜੇ ਲੋਕ ਤਿਆਗ ਕੀਤੇ ਬਿਨਾਂ ਵਿਅਰਥ ਹੀ ਬਨੀਤ ਹੋਣ ਦਾ ਦਾਅਵਾ ਕਰਦੇ ਹਨ ਉਹਨਾਂ ਨੂੰ ਬੜੇ ਕਸ਼ਟ ਉਠਾਉਣੇ ਪੈਂਦੇ ਹਨ, ਉਹਨਾਂ ਦੀ ਬੜੀ ਦੁਰਗਤੀ ਹੁੰਦੀ ਹੈ। ਵਿਸ਼ੇ ਇੰਦਰੀਆਂ ਤੇ ਮਨ, ਇਹਨਾਂ ਤਿੰਨਾਂ ਦੇ ਮੇਲ ਨਾਲ ਵਿਸ਼ਿਆਂ ਦਾ ਗ੍ਰਹਿਣ ਹੁੰਦਾ ਹੈ। ਇਹਨਾਂ ਸਾਰਿਆਂ ਨੂੰ ਬੁੱਧੀ ਰਾਹੀਂ ਤੁਰਤ ਤਿਆਗ ਦੇਣਾ ਚਾਹੀਦਾ ਹੈ। ਅਜਿਹਾ ਕਰਨ ਨਾਲ ਜੀਵ ਦੇ ਪਾਪ ਤੇ ਪੁੰਨਾਂ ਦਾ ਨਾਸ ਹੋ ਜਾਂਦਾ ਹੈ ਤੇ ਉਹ ਉਹਨਾਂ ਤੋਂ ਮਿਲਣ ਵਾਲੇ ਸੁੱਖ ਦੁੱਖ ਆਦਿ ਫਲਾਂ ਦੀ ਵੀ ਸਮਾਪਤੀ ਹੋ ਜਾਂਦੀ ਹੈ। ਉਸ ਸਮੇਂ ਵਸਤੂਆਂ ਦੀ ਖਿੱਚ ਤੋਂ ਰਹਿਤ ਪੁਰਸ਼ ਆਪਣੇ ਸ਼੍ਰੀ ਆਤਮਾ ਦਾ ਸਾਖਿਆਤਕਾਰ ਕਰ ਲੈਂਦਾ ਹੈ। ਕਰਮ ਯਾਗ ਵਿੱਚ ਭਟਕਣ ਵਾਲਾ ਜੀਵ ਉਸ ਤੋਂ ਮੁਕਤ ਹੋ ਕੇ ਦੁੱਖਾਂ ਤੋਂ ਰਹਿਤ ਹੋ ਜਾਂਦਾ ਹੈ। ਭੀਸ਼ਮ ਜੀ ਕਹਿੰਦੇ ਹਨ, ਮਹਾਮੁਨੀ ਕਾਪਲੇਯ ਦੇ ਉਪਦੇਸ਼ ਨੂੰ ਸੁਣ ਕੇ ਰਾਜਾ ਜਨਕ ਨੂੰ ਅੰਮ੍ਰਿਤਮਈ ਗਿਆਨ ਦੀ ਉਤਪਤੀ ਹੋਈ ਤੇ ਉਹ ਇੱਕ ਨਿਸ਼ਚਿਤ ਸਿਧਾਂਤ ਤੇ ਪਹੁੰਚ ਗਿਆ। ਇੰਨੇ ਵੱਡੇ ਰਾਜ ਦਾ ਅਧਿਕਾਰੀ ਹੁੰਦਿਆਂ ਹੋਇਆਂ ਵੀ ਉਹ ਜਲ ਵਿੱਚ ਕਮਲ ਪੱਤਰ ਦੇ ਸਮਾਨ ਨਰਲੇ ਭਾਵ ਨਾਲ ਰਹਿਣ ਲੱਗਾ। ਇੱਥੋਂ ਤੱਕ ਕਿ ਇੱਕ ਵਾਰ ਮਿਥਿਲਾਪੁਰੀ ਨੂੰ ਅੱਗ ਵਿੱਚ ਸੜਦਾ ਵੇਖ ਕੇ ਨਿਸ਼ਚਿੰਤ ਭਾਵ ਨਾਲ ਬੈਠਾ ਰਿਹਾ ਤੇ ਕਹਿਣ ਲੱਗਾ, ਮਿਥਿਲਾ ਦੇ ਸੜਨ ਨਾਲ ਮੇਰਾ ਕੁਝ ਵੀ ਨਹੀਂ ਸੜ ਸਕਦਾ। ਇਹ ਆਦਮੀ ਜਿਹੜਾ ਪੁਰਸ਼ ਇਸ ਕਥਾ ਦਾ ਹਰ ਰੋਜ਼ ਅਧਿਐਨ ਤੇ ਚਿੰਤਨ ਕਰਦਾ ਹੈ ਉਹ ਦੁੱਖ ਉਪੱਦਰ ਆਪ ਤੋਂ ਬਚ ਕੇ ਅੰਤ ਨੂੰ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਫਿਰ ਭੀਸ਼ਮ ਜੀ ਨੇ ਪ੍ਰਹਿਲਾਦ ਤੇ ਇੰਦਰ ਦੀ ਕਥਾ ਸੁਣਾ ਕੇ ਦਾਨ ਬਰਾਤ ਤੇ ਤਪ ਦੀ ਮਹਿਮਾ ਦਾ ਵਰਣਨ ਕੀਤਾ ਤੇ ਕਾਲ ਦਾ ਪ੍ਰਭਾਵ ਦੱਸਦਿਆਂ ਕਿਹਾ, ਹੇ ਰਾਜਨ, ਪੁਰਸ਼ ਦੀ ਉੱਨਤੀ ਤੇ ਪਤਨ ਕਾਲ ਤੋਂ ਹੀ ਪ੍ਰਾਪਤ ਹੁੰਦੇ ਹਨ। ਧਨ ਐਸ਼ਵਰਜ ਭੋਗ ਤੇ ਅਸਥਾਨ ਇਹ ਸਭ ਕਾਲ ਦੁਆਰਾ ਹੀ ਨਸ਼ਟ ਹੋ ਜਾਂਦੇ ਹਨ। ਕਾਲ ਹੀ ਸਭ ਪ੍ਰਾਣੀਆਂ ਨੂੰ ਨਾਸ ਕਰਦਾ ਹੈ, ਪਰ ਕਾਲ ਦਾ ਕੋਈ ਪ੍ਰਹਾਰ ਨਹੀਂ। ਕੋਈ ਪ੍ਰਾਣੀ ਵੀ ਉਸਦੇ ਨਿਯਮ ਨੂੰ ਉਲੰਘਣ ਨਹੀਂ ਕਰ ਸਕਦਾ। ਜਿਹੜਾ ਪੁਰਸ਼ ਕਾਲ ਦੀ ਲੀਲਾ ਤੇ ਇਸ ਦੇ ਤੱਤ ਨੂੰ ਜਾਣਦਾ ਹੈ ਉਹ ਗਿਆਨੀਆਂ ਵਿੱਚ ਸ੍ਰੇਸ਼ਟ ਤੇ ਤੱਤ ਨੂੰ ਜਾਣਨ ਵਾਲਾ ਹੈ। ਉੱਨਤੀ ਤੇ ਪਤਨ ਦੇ ਪੂਰਵ ਲੱਛਣਾਂ ਦਾ ਵਰਣਨ। ਯੁਧਿਸ਼ਠਿਰ ਨੇ ਪੁੱਛਿਆ, ਇਹ ਗੁਰੂ ਬ੍ਰਿਧ, ਕਿਹਨਾਂ ਲੱਛਣਾਂ ਤੋਂ ਸਾਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਸਾਡੀ ਉੱਨਤੀ ਹੋਣ ਵਾਲੀ ਹੈ ਜਾਂ ਅਵਨਤੀ? ਭੀਸ਼ਮ ਜੀ ਨੇ ਕਿਹਾ, ਪ੍ਰਿਆਵਰ, ਇੱਕ ਵਾਰ ਨਾਰਦ ਮੁਨੀ ਤੇ ਸੁਰਪਤ ਇੰਦਰ ਗੰਗਾ ਇਸ਼ਨਾਨ ਕਰਨ ਵਾਸਤੇ ਭਗੀਰਥੀ ਦੇ ਕਿਨਾਰੇ ਤੇ ਗਏ। ਇਸ਼ਨਾਨ ਕਰਨ ਤੋਂ ਬਾਅਦ ਦੋਵੇਂ ਭਾਗਵਤ ਚਰਚਾ ਕਰਨ ਲੱਗੇ। ਇੰਨੇ ਵਿੱਚ ਆਸ਼ਾ, ਸ਼ਰਧਾ, ਧਿਰਤੀ, ਸ਼ਾਂਤੀ, ਵਿਜਤ, ਸੰਪਤੀ, ਖੇਮਾ ਤੇ ਜਯਾ ਦੇ ਨਾਲ ਲਕਸ਼ਮੀ ਦੇਵੀ ਉਹਨਾਂ ਦੇ ਸਾਹਮਣੇ ਆ ਕੇ ਪ੍ਰਗਟ ਹੋਈ। ਇੰਦਰ ਤੇ ਨਾਰਦ ਨੇ ਉਸਨੂੰ ਨਮਸਕਾਰ ਕੀਤੀ ਤੇ ਪੁੱਛਿਆ, ਦੇਵੀ ਤੂੰ ਕੌਣ ਹੈ, ਕਿੱਥੋਂ ਆਈ ਹੈ ਤੇ ਕਿੱਥੇ ਜਾ ਰਹੀ ਹੈ? ਲਕਸ਼ਮੀ ਬੋਲੀ, ਇੰਦਰ, ਧਰਮਸ਼ੀਲ ਪੁਰਸ਼ਾਂ ਦੇ ਦੇਸ਼ ਵਿੱਚ, ਨਗਰ ਵਿੱਚ ਤੇ ਘਰ ਵਿੱਚ ਮੈਂ ਰਹਿੰਦੀ ਹਾਂ। ਮੇਰਾ ਨਾਂ ਲਕਸ਼ਮੀ ਹੈ। ਮੈਂ ਸੱਚ ਦੇ ਧਰਮ ਦੇ ਬਸ਼ੀਭੂਤ ਹੋਈ ਅਸੁਰਾਂ ਕੋਲ ਰਹਿੰਦੀ ਸਾਂ, ਪਰ ਉਹਨਾਂ ਨੂੰ ਅਧਰਮੀ ਤੇ ਖੋਟੇ ਮਾਰਗ ਚੱਲਦਿਆਂ ਵੇਖ ਕੇ ਮੈਂ ਦੇਵਤਿਆਂ ਕੋਲ ਰਹਿਣ ਦਾ ਵਿਚਾਰ ਕਰਕੇ ਤੁਹਾਡੇ ਕੋਲ ਆਈ ਹਾਂ। ਤਾਂ ਇੰਦਰ ਨੇ ਪੁੱਛਿਆ, ਹੇ ਦੇਵੀ, ਦੈਂਤਾਂ ਦੇ ਪਹਿਲਾਂ ਆਚਰਣ ਕਿਹੋ ਜਿਹਾ ਸਨ ਜਿਸ ਕਰਕੇ ਤੂੰ ਉਹਨਾਂ ਕੋਲ ਨਿਵਾਸ ਕਰਦੀ ਸੈਂ, ਤੇ ਉਹਨਾਂ ਦੇ ਕਿਹਨਾਂ ਆਚਰਣਾਂ ਤੋਂ ਆਪ ਪ੍ਰਸੰਨ ਹੋ ਕੇ ਤੂੰ ਦੇਵਤਿਆਂ ਕੋਲ ਰਹਿਣ ਦਾ ਵਿਚਾਰ ਕਰ ਰਹੀ ਹੈ? ਲਕਸ਼ਮੀ ਨੇ ਉੱਤਰ ਦਿੱਤਾ, ਹੇ ਸੁਰਰਾਜ, ਪਹਿਲੇ ਦੈਂਤ ਸੱਚ ਬੋਲਦੇ ਸਨ, ਬ੍ਰਾਹਮਣ ਭਗਤ, ਜਤੇਂਦਰੀਏ ਤੇ ਦਾਨੀ ਸਨ। ਹਰ ਰੋਜ਼ ਸੂਰਜ ਚੜ੍ਹਨ ਤੋਂ ਪਹਿਲਾਂ ਉੱਠ ਕੇ ਇਸ਼ਨਾਨ ਆਦਿ ਕਰਕੇ ਨਿਯਮ ਪੂਰਵਕ ਅਗਨੀਹੋਤਰ ਕਰਦੇ ਸਨ, ਮਾਤਾ ਪਿਤਾ ਦੇ ਗੁਰੂ ਜਨਾਂ ਦੀ ਸੇਵਾ ਕਰਦੇ ਸਨ, ਉਪਵਾਸ ਰੱਖ ਕੇ ਤਪ ਕਰਦੇ ਸਨ, ਸਾਰਾ ਧਰਮ ਚਰਚਾ ਵਿੱਚ ਪ੍ਰਵਿਰਤ ਰਹਿੰਦੇ ਸਨ, ਆਪਣੇ ਨਿਵਾਸ ਸਥਾਨ ਨੂੰ ਸਾਫ਼ ਤੇ ਪਵਿੱਤਰ ਰੱਖਦੇ ਸਨ, ਰਾਤ ਤੋਂ ਬਿਨਾਂ ਦਿਨਾਂ ਨਹੀਂ ਸਨ ਸੌਂਦੇ, ਸਵੇਰੇ ਉੱਠ ਕੇ ਗਊ ਤੇ ਬ੍ਰਾਹਮਣਾਂ ਨੂੰ ਨਮਸਕਾਰ ਕਰਕੇ ਮੰਗਲਕਾਰੀ ਵਸਤੂਆਂ ਦਾ ਦਰਸ਼ਨ ਕਰਦੇ ਸਨ, ਪਿੱਤਰ ਦੇਵਤਾ ਤੇ ਅਤਿਥੀ ਨੂੰ ਅਰਪਣ ਕਰਨ ਤੋਂ ਪਿੱਛੋਂ ਆਪ ਭੋਜਨ ਖਾਂਦੇ ਸਨ, ਇਸਤਰੀ ਬਾਲਕ ਬਿਰਧ ਰੋਗੀ ਦੁਰਬਲ ਤੇ ਦੇਵਤਾ ਵਿੱਚ ਗ੍ਰਸੇ ਦੀ ਸਹਾਇਤਾ ਕਰਦੇ ਸਨ, ਹਮੇਸ਼ਾ ਦਾ ਪ੍ਰਾਣੀਆਂ ਤੇ ਦਇਆ ਕਰਦੇ ਸਨ, ਸਭ ਨਾਲ ਉਦਾਰਤਾ ਤੇ ਨਿਮਰਤਾ ਵਾਲਾ ਵਰਤਾਓ ਕਰਦੇ ਸਨ। ਇਹ ਬੱਜਰ ਪਾਨ ਦੈਂਤਾਂ ਦੇ ਇਹਨਾਂ ਗੁਣਾਂ ਕਰਕੇ ਮੈਂ ਕਈ ਯੁਗਾਂ ਤੋਂ ਉਹਨਾਂ ਕੋਲ ਰਹਿ ਰਹੀ ਸਾਂ, ਪਰ ਹੁਣ ਉਹ ਕਾਮ ਕ੍ਰੋਧ ਦੇ ਅਧੀਨ ਹੋ ਕੇ ਸਤ ਮਾਰਗ ਨੂੰ ਤਿਆਗ ਬੈਠੇ ਹਨ, ਆਪਣੇ ਨਿਯਮਤ ਆਚਾਰ ਵਿਹਾਰ ਦਾ ਪਾਲਣ ਨਹੀਂ ਕਰਦੇ, ਉਹਨਾਂ ਵਿੱਚੋਂ ਧਰਮ ਲੋਕ ਹੋ ਗਿਆ ਹੈ, ਉਹਨਾਂ ਦੇ ਸਾਰੇ ਕਰਮ ਪਹਿਲਾਂ ਨਾਲੋਂ ਉਲਟ ਹੋ ਗਏ ਹਨ, ਉਹ ਨਾਸਤਕ ਦੇ ਦੁਰਾਚਾਰੀ ਹੋ ਗਏ ਹਨ, ਉਹਨਾਂ ਦੇ ਧਰਮੀ ਹੋ ਜਾਣ ਤੇ ਮੈਂ ਉਹਨਾਂ ਨੂੰ ਤਿਆਗ ਦਿੱਤਾ ਹੈ, ਹੁਣ ਮੈਂ ਤੁਹਾਡੇ ਕੋਲ ਰਹਾਂਗੀ। ਕਹਿ ਕੇ ਲਕਸ਼ਮੀ ਇੰਦਰ ਤੇ ਨਾਰਦ ਜੀ ਨਾਲ ਸਵਰਗ ਨੂੰ ਚਲੇ ਗਏ। ਸਭ ਦੇਵਤਿਆਂ ਨੇ ਲਕਸ਼ਮੀ ਦੀ ਪੂਜਾ ਕੀਤੀ ਤੇ ਉਸਦੀ ਆਰਾਧਨਾ ਕਰਨ ਲੱਗੇ। ਇਸ ਤੋਂ ਪਿੱਛੋਂ ਯੁਧਿਸ਼ਠਿਰ ਨੇ ਬ੍ਰਹਮ ਪਦੀ ਪ੍ਰਾਪਤੀ ਦੇ ਉਪਾਅ ਪੁੱਛੇ। ਭੀਸ਼ਮ ਜੀ ਨੇ ਉੱਤਰ ਦਿੱਤਾ ਹੈ, ਯੁਧਿਸ਼ਠਿਰ ਜਤੇਂਦਰ ਤੇ ਯੋਗਤੀ ਦਾ ਆਹਾਰ ਵਿਹਾਰ ਕਰਨ ਵਾਲਾ ਪੁਰਸ਼ ਹੀ ਮੁਕਤੀ ਪ੍ਰਾਪਤ ਕਰਨ ਲਈ ਯਤਨ ਕਰ ਸਕਦਾ ਹੈ। ਜਿਹੜਾ ਪੁਰਸ਼ ਨਿੰਦਕ ਤੇ ਕ੍ਰੋਧ ਨਹੀਂ ਕਰਦਾ ਤੇ ਨਿਮਰ ਹੋ ਕੇ ਪ੍ਰਣਾਮ ਕਰਨ ਵਾਲੇ ਨਾਲ ਪ੍ਰਸੰਨ ਨਹੀਂ ਹੁੰਦਾ, ਗਾਲਾਂ ਕੱਢਣ ਵਾਲੇ ਨੂੰ ਗਾਲਾਂ ਨਹੀਂ ਕੱਢਦਾ, ਕੁਰੇ ਦਾ ਭਲਾ ਲੋਚਦਾ ਹੈ, ਅਜਿਹਾ ਸਮਾਨ ਬੁੱਧੀ ਵਾਲਾ ਪੁਰਸ਼ ਹੀ ਮੁਕਤੀ ਪ੍ਰਾਪਤ ਕਰ ਸਕਦਾ ਹੈ। ਜਿਹੜਾ ਪੁਰਸ਼ ਭੂਤ ਤੇ ਵਰਤਮਾਨ ਦੀ ਚਿੰਤਾ ਨਹੀਂ, ਆਪ ਪ੍ਰਾਪਤ ਨਾਲ ਜਿਸਦਾ ਪ੍ਰੇਮ ਨੇ, ਬੀਤ ਜਾਣ ਵਾਲੀ ਨਾਲ ਦੁਵੈਸ਼ ਨੇ, ਉਹ ਇੰਦਰੇ ਜਿੱਤ ਹੈ। ਜਿਹੜਾ ਮਨਵਾਣੀ ਦੇ ਸਰੀਰ ਕਰਕੇ ਕਿਸੇ ਦਾ ਬੁਰਾ ਨਹੀਂ ਕਰਦਾ, ਸਦਾ ਸੰਤੋਖ ਤੇ ਸ਼ਾਂਤੀ ਵਿੱਚ ਰਹਿੰਦਾ ਹੈ, ਸੰਸਾਰ ਦੀ ਕੋਈ ਦੁਰਘਟਨਾ ਜਿਸਨੂੰ ਵਿਚਲਿਤ ਨਹੀਂ ਕਰ ਸਕਦੀ, ਉਹ ਧੀਰਜਵਾਨ ਮਨੁੱਖ ਸੁਖ ਪੂਰਵਕ ਜੀਵਨ ਬਤੀਤ ਕਰਦਾ ਹੈ। ਜੋ ਸੁਖ ਦੁੱਖ ਨੂੰ ਇੱਕ ਸਮਾਨ ਸਮਝਦਾ ਹੈ ਤੇ ਧਰਮਗ ਬਣ ਕੇ ਧਰਮ ਅਨੁਸਾਰ ਆਚਰਣ ਕਰਦਾ ਹੈ, ਉਹ ਬੁੱਧੀਵਾਨ ਪੁਰਸ਼ ਅਵਾਸ਼ੀ ਵਿਨਾਸ਼ੀ ਬ੍ਰਹਮ ਪਦ ਦੀ ਪ੍ਰਾਪਤੀ ਕਰ ਲੈਂਦਾ ਹੈ। ਫਿਰ ਭੀਸ਼ਮ ਜੀ ਨੇ ਇਹਨਾਂ ਗੁਣਾਂ ਦੇ ਸੰਯੁਕਤ ਨਾਰਦਮੁਨੀ ਦਾ ਉਦਾਹਰਣ ਦੇ ਕੇ ਕਿਹਾ, ਹੇ ਯੁਧਿਸ਼ਠਿਰ, ਇਹਨਾਂ ਗੁਣਾਂ ਕਰਕੇ ਨਾਰਦ ਲੋਕ ਤੇ ਪ੍ਰਲੋਕ ਵਿੱਚ ਸਭ ਪ੍ਰਾਣੀਆਂ ਦੇ ਪਿਆਰੇ ਹਨ ਤੇ ਸਭ ਲੋਕ ਉਹਨਾਂ ਦੀ ਪ੍ਰਸੰਸਾ ਕਰਦੇ ਹਨ। ਉਹ ਆਪਣੇ ਇਹਨਾਂ ਸਦ ਆਚਰਣਾ ਕਰਕੇ ਜੀਵਨ ਮੁਕਤ ਹੋ ਗਏ ਹਨ। ਫਿਰ ਭੀਸ਼ਮ ਜੀ ਨੇ ਕਾਲ ਦਾ ਸਰੂਪ, ਸ੍ਰਿਸ਼ਟੀ ਦੀ ਉਤਪਤੀ ਦੇ ਪਰਲੋ ਦਾ ਕ੍ਰਮ ਸਮਝਾਇਆ। ਗਿਆਨ ਧਿਆਨ ਯੋਗ ਤੇ ਧਾਰਨਾ ਦਾ ਵਰਣ ਹਨ। ਭੀਸ਼ਮ ਜੀ ਨੇ ਕਿਹਾ, ਹੇ ਧਰਮਰਾਜ, ਇੱਕ ਵਾਰ ਸੁਖਦੇਵ ਜੀ ਨੇ ਆਪਣੇ ਪਿਤਾ ਵਿਆਸ ਨੂੰ ਕਿਹਾ ਕਿ ਕਿਰਪਾ ਕਰਕੇ ਮੈਨੂੰ ਗਿਆਨ ਧਿਆਨ ਤੇ ਧਾਰਨਾ ਦਾ ਉਪਦੇਸ਼ ਦਿਓ। ਤਦ ਵਿਆਸ ਜੀ ਬੋਲੇ, ਹੇ ਬੱਤਸ, ਇਸ ਅਥਾਹ ਸੰਸਾਰ ਸਭ ਨੂੰ ਪਾਰ ਕਰਨ ਲਈ ਮਨੁੱਖ ਨੂੰ ਗਿਆਨ ਰੂਪੀ ਬੇੜੀ ਦਾ ਸਹਾਰਾ ਲੈਣਾ ਚਾਹੀਦਾ ਹੈ। ਇਸ ਤਰ੍ਹਾਂ ਉਹ ਪੁਰਸ਼ ਆਪਣੀ ਕਲਿਆਣ ਕਰਕੇ ਅਗਿਆਨੀਆਂ ਦੀ ਕਲਿਆਣ ਵੀ ਕਰ ਸਕਦਾ ਹੈ। ਤਾਂ ਸੁਖਦੇਵ ਜੀ ਨੇ ਪ੍ਰਸ਼ਨ ਕੀਤਾ, ਹੇ ਤਾਤ, ਇਸ ਗਿਆਨ ਪ੍ਰਾਪਤੀ ਲਈ ਕਿਹੜਾ ਸਾਧਨ ਕਰਨਾ ਚਾਹੀਦਾ ਹੈ? ਵਿਆਸ ਜੀ ਨੇ ਉੱਤਰ ਦਿੱਤਾ, ਹੇ ਪੁੱਤਰ, ਗਿਆਨ ਪ੍ਰਾਪਤ ਕਰਨ ਵਾਲੇ ਸਾਧਕ ਨੂੰ ਇੰਦਰੀਆਂ ਦਾ ਨਿਗ੍ਰਹਿ ਕਰਨਾ ਚਾਹੀਦਾ ਹੈ। ਬੁੱਧੀ ਦੇ ਬਲ ਨਾਲ ਮਨ ਤੇ ਸਰੀਰ ਤੇ ਕਾਬੂ ਰੱਖਣਾ ਚਾਹੀਦਾ ਹੈ। ਹਿਰਦੇ ਨੂੰ ਰਾਗ ਦੁਆਸ਼ਾਂ ਦੋਸ਼ਾਂ ਤੋਂ ਰਹਿਤ ਕਰਕੇ ਧਿਆਨ ਯੋਗ ਦੀ ਸਾਧਨਾ ਕਰਨੀ ਚਾਹੀਦੀ ਹੈ। ਦੇਸ਼, ਕਰਮ, ਅਨੁਰਾਗ, ਅਰਥ, ਉਪਾਏ, ਅਪਾਏ, ਨਿਸ਼ਚਾ, ਆਹਾਰ, ਮਨ ਤੇ ਦਰਸ਼ਨ ਦਾ ਸਹਾਰਾ ਲੈ ਕੇ ਯੋਗ ਅਭਿਆਸ ਕਰਨ ਨਾਲ ਸ਼ੀਘਰ ਹੀ ਸਫਲਤਾ ਪ੍ਰਾਪਤ ਹੁੰਦੀ ਹੈ ਤੇ ਇਸ ਦੁਖਦਾਈ ਸੰਸਾਰ ਸਾਗਰ ਤੋਂ ਪਾਰ ਤਾਰਾ ਹੋ ਜਾਂਦਾ ਹੈ। ਉਪਰੋਗਤ ਰੂਪ ਨਾਲ ਯੋਗ ਵਿੱਚ ਪ੍ਰਵਿਰਤ ਹੋਣ ਵਾਲਾ ਪੁਰਸ਼ ਸਭ ਸਿੱਧੀਆਂ ਨੂੰ ਪ੍ਰਾਪਤ ਕਰਕੇ ਮਹਾਨ ਸਿੱਧੀ ਮੁਕਤੀ ਨੂੰ ਪ੍ਰਾਪਤ ਕਰ ਲੈਂਦਾ ਹੈ। ਗਿਆਨ ਦੀ ਇੱਛਾ ਵਾਲੇ ਪੁਰਸ਼ ਨੂੰ ਬੁੱਧੀ ਦੁਆਰਾ ਮਨ ਤੇ ਇੰਦਰੀਆਂ ਨੂੰ ਜਿੱਤਣਾ ਚਾਹੀਦਾ ਹੈ। ਧਾਰਨਾ ਦੇ ਦ੍ਰਿੜ ਅਭਿਆਸ ਨਾਲ ਸਾਧਕ ਭੂਤ ਜੈ ਦਾ ਐਸ਼ਵਰਜ ਪ੍ਰਾਪਤ ਕਰਦਾ ਹੈ। ਜਮ ਨਿਯਮ ਦਾ ਠੀਕ ਢੰਗ ਨਾਲ ਪਾਲਣ ਕਰਨ ਕਰਕੇ ਮਨ ਇਕਾਗਰ ਹੋ ਕੇ ਧਾਰਨਾ ਦੇ ਯੋਗ ਹੋ ਜਾਂਦਾ ਹੈ। ਧਾਰਨਾ ਦੀ ਅਵਸਥਾ ਪੱਕੀ ਹੋ ਜਾਣ ਤੇ ਸਾਧਕ ਦੇਹ ਅਭਿਮਾਨ ਤੋਂ ਰਹਿਤ ਹੋ ਕੇ ਸਮਾਧੀ ਵਿੱਚ ਪ੍ਰਵੇਸ਼ ਕਰਦਾ ਹੈ। ਉਸ ਸਮੇਂ ਧਿਆਤਾ ਧਿਆਨ ਤੇ ਧੇਹ ਦੀ ਤ੍ਰਿਪਤੀ ਸਮਾਪਤ ਹੋ ਜਾਂਦੀ ਹੈ। ਸਾਧਕ ਦੀ ਸੰਬੁੱਧੀ ਸੂਕਸ਼ਮ ਤੋਂ ਸੂਕਸ਼ਮ ਤੇ ਮਨ ਤੋਂ ਮਨ ਤੱਕ ਦਾ ਰਾਸ ਜਾਣਨ ਵਿੱਚ ਸਮਰੱਥ ਹੋ ਜਾਂਦੀ ਹੈ। ਉਸ ਸਮੇਂ ਸਾਧਕ ਕ੍ਰਮਵਾਰ ਜਲ, ਅਗਨੀ ਤੇ ਵਾਯੂ ਆਦਿ ਦੇ ਸੂਕਸ਼ਮ ਰੂਪਾਂ ਦਾ ਦਰਸ਼ਨ ਕਰਦਾ ਹੈ। ਇਸ ਤਰ੍ਹਾਂ ਇਹਨਾਂ ਪੰਜ ਮਹਾਂਭੂਤਾਂ ਤੇ ਵਿਆ ਪਾ ਕੇ ਸਾਧਕ ਕੇਵਲੀ ਅਵਸਥਾ ਨੂੰ ਪ੍ਰਾਪਤ ਕਰਦਾ ਹੈ। ਸਾਧਕ ਦਾ ਬ੍ਰਹਮ ਭਾਵ ਜਾਗਰਤ ਹੋ ਜਾਂਦਾ ਹੈ ਤੇ ਉਸ ਨੂੰ ਆਪਣੇ ਸਥੂਲ ਰੂਪ ਦਾ ਵੀ ਗਿਆਨ ਨਹੀਂ ਹੁੰਦਾ। ਪੰਜ ਮਹਾਂਭੂਤ ਓੰਕਾਰ ਤੇ ਬੁੱਧੀ ਤੇ ਅਧਿਕਾਰ ਕਰ ਲੈਣ ਨਾਲ ਸਾਧਕ ਨੂੰ ਸ਼ੁੱਧ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਇਹੋ ਜਿਹਾ ਗਿਆਨਵਾਨ ਯੋਗੀ ਸੰਸਾਰ ਤੋਂ ਮੁਕਤ ਹੁੰਦਾ ਹੈ। ਵਿਆਸ ਜੀ ਕਹਿੰਦੇ ਹਨ, ਹੇ ਪੁੱਤਰ, ਚਿੱਤ ਦੀਆਂ ਬਿਰਤੀਆਂ ਨੂੰ ਇਕਾਗਰ ਕਰਕੇ ਤੇ ਨਿਸ਼ਚੇ ਪੂਰਵਕ ਬੁੱਧੀ ਨਾਲ ਆਤਮਾ ਨਾਲ ਸੰਬੰਧ ਸਥਾਪਿਤ ਕਰਨਾ ਹੀ ਪ੍ਰਾਣੀਆਂ ਦਾ ਅੰਤਮ ਉਦੇਸ਼ ਹੈ। ਇਸ ਉਦੇਸ਼ ਦੀ ਪ੍ਰਾਪਤੀ ਲਈ ਸ਼ਾਸਤਰਾਂ ਦਾ ਸੁਣਨਾ, ਮੰਨਣਾ, ਆਤਮਾ ਨਿਰਾਗ, ਸਮ, ਦਮ ਤੇ ਸ਼ਾਸਤਰਾਂ ਦੇ ਦੱਸੇ ਕਰਮ ਕਰਨ ਦੀ ਲੋੜ ਹੈ। ਸਾਧਕ ਨੂੰ ਕਾਮ, ਕ੍ਰੋਧ, ਲੋਭ, ਭੈ ਤੇ ਸਵਪਨ ਇਹਨਾਂ ਪੰਜਾਂ ਦੋਸ਼ਾਂ ਦਾ ਨਾਸ ਕਰਕੇ ਆਪਣੇ ਆਪ ਨੂੰ ਯੋਗ ਦਾ ਅਧਿਕਾਰੀ ਬਣਾਉਣਾ ਚਾਹੀਦਾ ਹੈ। ਮਨ ਤੇ ਸੰਕਲਪਾਂ ਦਾ ਤਿਆਗ ਕਰਕੇ ਤਿਆਗ ਕਰ ਦੇਣ ਨਾਲ ਕਾਮ ਤੇ ਕ੍ਰੋਧ ਨਾਸ ਹੋ ਜਾਂਦੇ ਹਨ। ਜੁਗਤੀ ਗੁਰੂ ਹਾਰ ਤੇ ਵਿਹਾਰ ਦੁਆਰਾ ਨਿੰਦਰ ਤੇ ਕਾਬੂ ਪਾ ਕੇ ਸਵਪਨ ਦਾ ਤਿਆਗ ਹੋ ਜਾਂਦਾ ਹੈ। ਯੋਗ ਤੇ ਖੇਮ ਦੀ ਚਿੰਤਾ ਦੂਰ ਕਰ ਦੇਣ ਨਾਲ ਲੋਭ ਤੇ ਸਾਵਧਾਨ ਰਹਿਣ ਨਾਲ ਭੈ ਦੂਰ ਹੋ ਜਾਂਦਾ ਹੈ। ਇਸ ਤਰ੍ਹਾਂ ਹੌਲੀ ਹੌਲੀ ਅਭਿਆਸ ਨਾਲ ਦੋਸ਼ਾਂ ਨੂੰ ਨਾਸ ਕਰਨਾ ਚਾਹੀਦਾ ਹੈ। ਯੋਗੀ ਨੂੰ ਨਿਸ਼ਚਾ ਕਰਨਾ ਚਾਹੀਦਾ ਹੈ ਕਿ ਪਰਮਾਤਮਾ ਕਾਰਨ ਹੈ ਕਿ ਇਹ ਨਾਮ ਰੂਪ ਮਈ ਜਗਤ ਉਸਦਾ ਕਾਰਜ ਹੈ ਤੇ ਉਸ ਦੇ ਸੰਕਲਪ ਦਾ ਫਲ ਹੈ। ਐਸਾ ਨਿਸ਼ਚਾ ਕਰਨ ਨਾਲ ਯੋਗੀ ਦਾ ਸੰਸਾਰ ਭਾਵ ਨਸ਼ਟ ਹੋ ਜਾਂਦਾ ਹੈ ਤੇ ਉਹ ਹਰ ਪਾਸੇ ਪਰਮਾਤਮਾ ਨੂੰ ਹੀ ਵੇਖਦਾ ਹੈ। ਉਹ ਸਭ ਨੂੰ ਆਤਮਾ ਵਿੱਚ ਤੇ ਸਭ ਵਿੱਚ ਆਤਮਾ ਨੂੰ ਸਥਿਤ ਹੋਇਆ ਵੇਖਦਾ ਹੈ। ਜਿਹੜਾ ਯੋਗੀ ਇਕਾਂਤ ਵਿੱਚ ਬੈਠ ਕੇ ਨਿਯਮਾਂ ਦਾ ਪਾਲਣ ਕਰਦਾ ਹੋਇਆ ਯੋਗ ਅਭਿਆਸ ਕਰਦਾ ਹੈ ਉਹ ਥੋੜੇ ਸਮੇਂ ਵਿੱਚ ਹੀ ਅਖਰ ਬ੍ਰਹਮ ਦੀ ਪ੍ਰਾਪਤੀ ਕਰ ਲੈਂਦਾ ਹੈ। ਯੋਗੀ ਜਿਉਂ ਆਪਣੇ ਸਾਧਨ ਵਿੱਚ ਅੱਗੇ ਵੱਧਦਾ ਹੈ ਉਸ ਨੂੰ ਅਨੇਕ ਵਿਧਾਨ ਰੂਪ ਪਾਰਥਕ ਸਿੱਧੀਆਂ ਪ੍ਰਾਪਤ ਹੁੰਦੀਆਂ ਹਨ। ਦਿਵ ਸ਼ਬਦ, ਦਿਵ ਸਪਰਸ਼, ਦਿਵ ਸੁਗੰਧ ਤੇ ਕਈ ਤਰ੍ਹਾਂ ਦੇ ਰਸਾਂ ਦਾ ਅਨੁਭਵ ਹੁੰਦਾ ਹੈ। ਆਕਾਸ਼ ਮੰਨ ਤੇ ਇੱਛਾ ਅਨੁਸਾਰ ਦਿਵ ਪਦਾਰਥਾਂ ਦੀ ਪ੍ਰਾਪਤੀ ਹੁੰਦੀ ਹੈ ਪਰ ਯੋਗੀ ਨੂੰ ਚਾਹੀਦਾ ਹੈ ਕਿ ਇਹਨਾਂ ਸਭ ਸਿੱਧੀਆਂ ਨੂੰ ਤਿਆਗ ਕੇ ਮਨ ਨੂੰ ਆਪਣੇ ਧੇ ਵਿੱਚ ਲਗਾਵੇ। ਸਵੇਰੇ ਸੰਧਿਆ ਸਮੇਂ ਤੇ ਅੱਧੀ ਰਾਤ ਇਹਨਾਂ ਤਿੰਨਾਂ ਸਮਿਆਂ ਨੂੰ ਕਿਸੇ ਇਕਾਂਤ ਸਥਾਨ ਤੇ ਬੈਠ ਕੇ ਯੋਗ ਦਾ ਅਭਿਆਸ ਕਰਨਾ ਚਾਹੀਦਾ ਹੈ। ਯੋਗ ਦੇ ਸਾਧਕ ਨੂੰ ਮਨ ਬਾਣੀ ਤੇ ਕਿਰਿਆ ਕਰਕੇ ਕਿਸੇ ਵੀ ਸੰਸਾਰਕ ਵਸਤੂ ਦਾ ਲੋਭ ਨਹੀਂ ਕਰਨਾ ਚਾਹੀਦਾ। ਸਾਧਕ ਸੰਸਾਰੀ ਮਨੁੱਖਾਂ ਦੀ ਸੰਗਤ ਤੋਂ ਦੂਰ ਰਹੇ, ਇੰਦਰੀਆਂ ਤੇ ਮਨ ਨੂੰ ਬੁੱਧੀ ਦੁਆਰਾ ਜਿੱਤ ਕੇ ਹਿਰਦੇ ਵਿੱਚ ਵਸਦੇ ਚੇਤਨ ਤੱਤ ਦਾ ਚਿੰਤਨ ਕਰੇ, ਸਭ ਜੀਵਾਂ ਨਾਲ ਸੰਭਾਵ ਵਾਲਾ ਵਰਤਾਓ ਕਰੇ, ਮਿੱਟੀ ਦੇ ਸੋਨੇ ਨੂੰ ਇੱਕ ਸਮਾਨ ਸਮਝੇ ਤੇ ਹੇ ਪੁੱਤਰ ਇਸ ਪ੍ਰਕਾਰ ਦੇ ਯੋਗ ਅਭਿਆਸ ਨਾਲ ਜਿਸ ਨੇ ਆਪਣੇ ਮਨ ਨੂੰ ਜਿੱਤ ਲਿਆ ਹੈ ਉਹ ਸਾਧਕ ਨੂੰ ਪਰਮ ਗਤੀ ਪ੍ਰਾਪਤ ਹੁੰਦੀ ਹੈ। ਗਿਆਨ ਤੇ ਕਰਮ ਦੀ ਤੁਲਨਾ। ਸੁਖਦੇਵ ਜੀ ਨੇ ਪੁੱਛਿਆ, ਇਹ ਪੂਜ ਪਿਤਾ ਜੀ ਵੇਦਾਂ ਵਿੱਚ ਕਰਮ ਕਰਨ ਦਾ ਵਿਧਾਨ ਹੈ ਪਰ ਕੁਛ ਵਿਦਵਾਨ ਕਰਮ ਦੇ ਤਿਆਗ ਨੂੰ ਹੀ ਸ੍ਰੇਸ਼ਟ ਕਹਿੰਦੇ ਹਨ, ਆਪ ਕਿਰਪਾ ਕਰਕੇ ਦੱਸੋ ਕਿ ਇਹਨਾਂ ਦੋਹਾਂ ਵਿੱਚੋਂ ਸ੍ਰੇਸ਼ਟ ਵਿਚਾਰ ਕਿਹੜਾ ਹੈ। ਵਿਆਸ ਜੀ ਨੇ ਕਿਹਾ, ਪਿਰਿਆਵਰ ਕਰਮ ਵਿਦਵਾਨਾਂ ਨੇ ਅਵਿਦਿਆ ਤੇ ਅੱਖਰ ਕਿਹਾ ਹੈ ਕਿਉਂਕਿ ਕਰਮ ਕਰਕੇ ਪ੍ਰਾਣੀ ਜਨਮ ਮਰਨ ਦੇ ਬੰਧਨਾਂ ਵਿੱਚ ਪੈਂਦਾ ਹੈ ਤੇ ਗਿਆਨ ਦੁਆਰਾ ਕਰਮ ਦਾ ਤਿਆਗ ਕਰਕੇ ਅਖੈਪਾ ਦੀ ਪ੍ਰਾਪਤੀ ਕਰਦਾ ਹੈ ਪਰ ਕੁਛ ਮੰਦਬੁੱਧੀ ਵਾਲੇ ਮਨੁੱਖ ਸਕਾਮ ਨੂੰ ਇਸ਼ਟ ਕਰਮ ਦੀ ਪ੍ਰਾਪਤੀ ਕਰਾਉਣ ਵਾਲਾ ਬਣਾ ਕੇ ਉਸਦੀ ਪ੍ਰਸ਼ੰਸਾ ਕਰਦੇ ਹਨ ਪਰੰਤੂ ਗਿਆਨੀ ਕਰਮ ਨੂੰ ਬੰਧਨ ਰੂਪ ਸਮਝ ਕੇ ਉਹਦਾ ਤਿਆਗ ਕਰਦੇ ਹਨ ਕਿਉਂਕਿ ਕਰਮ ਨਾਲ ਮਨੁੱਖ ਸੁੱਖ ਦੁੱਖ ਦੇਣ ਵਾਲੇ ਸੰਸਕਾਰਾਂ ਦਾ ਨਿਰਮਾਣ ਕਰਦਾ ਹੈ। ਉਸ ਨੂੰ ਆਪਣੇ ਇਹਨਾਂ ਸੰਸਕਾਰਾਂ ਦਾ ਫਲ ਭੋਗਣ ਲਈ ਵਾਰ ਵਾਰ ਜਨਮ ਲੈਣਾ ਪੈਂਦਾ ਹੈ ਤੇ ਮਰਨਾ ਪੈਂਦਾ ਹੈ ਪਰ ਗਿਆਨ ਨਾਲ ਮਨੁੱਖ ਆਪਣੇ ਸਭ ਸੰਸਕਾਰਾਂ ਨੂੰ ਨਾਸ ਕਰਕੇ ਜਨਮ ਮਰਨ ਤੋਂ ਛੁਟਕਾਰਾ ਪਾ ਕੇ ਪਰਮ ਪਦ ਦੀ ਪ੍ਰਾਪਤੀ ਕਰ ਲੈਂਦਾ ਹੈ। ਇਹ ਪੁੱਤਰ, ਗਿਆਨੀ ਪੁਰਸ਼ ਦਾ ਨਾਸ ਨਹੀਂ ਹੁੰਦਾ ਪਰ ਕਰਮ ਕਰਨ ਵਾਲਾ ਉਥਾਨ ਤੇ ਪੱਤਣ ਦੇ ਚੱਕਰ ਵਿੱਚ ਪਿਆ ਰਹਿੰਦਾ ਹੈ। ਕਰਮ ਵਿਨਾਸ਼ੀ ਹੈ ਤੇ ਗਿਆਨ ਸਨਾਤਨ ਹੈ। ਸ਼ਬਦ ਵਿਨਾਸ਼ੀ ਤੇ ਬ੍ਰਹਮ ਰੂਪ ਹੈ। ਗਿਆਨ ਪਰਮ ਬ੍ਰਹਮ ਦਾ ਸਾਖਿਆਤ ਕਰਾਉਂਦਾ ਹੈ ਤੇ ਕਰਮ ਗਰਭ ਆਦਿਕ ਨਰਕਾਂ ਵਿੱਚ ਪ੍ਰਵੇਸ਼ ਕਰਦਾ ਹੈ ਪਰ ਇਹ ਪੁੱਤਰ ਕਰਮ ਕਰਨ ਤੇ ਨਾ ਕਰਨ ਦੇ ਅੱਡ ਅੱਡ ਘਾਰੀ ਹਨ। ਬ੍ਰਹਮਚਾਰੀ ਗ੍ਰਿਸਤੀ ਤੇ ਬਾਣਪ੍ਰਸਤ ਲਈ ਬ੍ਰਗਤ ਹੋਣ ਦੀ ਆਗਿਆ ਨਹੀਂ ਦਿੱਤੀ ਗਈ। ਕਰਮ ਦਾ ਤਿਆਗ ਤਾਂ ਕੇਵਲ ਤਤ ਗਿਆਨੀ ਤੇ ਸੰਨਿਆਸੀ ਹੀ ਕਰ ਸਕਦਾ ਹੈ। ਸ਼ਾਸਤਰਾਂ ਅਨੁਸਾਰ ਦੱਸੇ ਕਰਮ ਨੂੰ ਕਰਦਾ ਹੋਇਆ ਪੁਰਸ਼ ਹੌਲੀ ਹੌਲੀ ਆਪ ਹੀ ਕਰਮ ਤਿਆਗ ਦੀ ਅਵਸਥਾ ਪ੍ਰਾਪਤ ਕਰਦਾ ਹੈ। ਉਮਰ ਦੇ ਪਹਿਲੇ ਹਿੱਸੇ ਵਿੱਚ ਪੁਰਸ਼ ਨੂੰ ਬ੍ਰਹਮਚਾਰੀ ਸਮੇਂ ਧਰਮ ਤੇ ਅਰਥ ਵਿੱਚ ਕੁਸ਼ਲਤਾ ਪ੍ਰਾਪਤ ਕਰਨ ਲਈ ਗੁਰੂ ਆਸ਼ਰਮ ਵਿੱਚ ਜਾ ਕੇ ਵਿਦਿਆ ਦਾ ਅਭਿਆਸ ਕਰਨਾ ਚਾਹੀਦਾ ਹੈ। ਗੁਰੂ ਦੀ ਸੇਵਾ ਕਰਕੇ ਤੇ ਉਹਨਾਂ ਦੀ ਆਗਿਆ ਵਿੱਚ ਰਹਿ ਕੇ ਵਿਦਿਆ ਪ੍ਰਾਪਤ ਕਰਨੀ ਚਾਹੀਦੀ ਹੈ। ਬ੍ਰਹਮਚਾਰੀ ਵਰਤ ਪੂਰਾ ਹੋਣ ਤੇ ਗੁਰੂ ਦਖਣਾ ਅਰਪਣ ਕਰਕੇ ਗੁਰੂ ਦੀ ਆਗਿਆ ਅਨੁਸਾਰ ਗ੍ਰਿਸ ਧਰਮ ਪ੍ਰਵੇਸ਼ ਕਰਨਾ ਚਾਹੀਦਾ ਹੈ। ਵਿਆਹ ਜੀ ਕਹਿੰਦੇ, ਹੇ ਪੁੱਤਰ, ਪੁਰਸ਼ ਨੂੰ ਆਜੂ ਦੇ ਪਹਿਲੇ ਹਿੱਸੇ ਵਿੱਚ ਬ੍ਰਹਮਚਰ ਦਾ ਪਾਲਣ ਕਰਕੇ ਫਿਰ ਦੂਜੇ ਹਿੱਸੇ ਵਿੱਚ ਗ੍ਰਹਿਸਥਾਨ ਪ੍ਰਵੇਸ਼ ਕਰਨਾ ਚਾਹੀਦਾ ਹੈ। ਸ਼ਾਸਤਰ ਵਿਧੀ ਅਨੁਸਾਰ ਕੇ ਚੰਗੇ ਕਦੇ ਸੁਸ਼ੀਲ ਕੰਨਿਆ ਨਾਲ ਵਿਆਹ ਕਰਕੇ ਅਗਨੀਹੋਤਰ ਦਾ ਸੰਪਾਦਨ ਕਰਨਾ ਚਾਹੀਦਾ ਹੈ। ਵਿਵਾਸ ਤੇ ਅੰਮ੍ਰਿਤ ਅੰਨ ਦਾ ਭੋਜਨ ਕਰਨਾ ਚਾਹੀਦਾ ਹੈ। ਲੋੜਵੰਦਾਂ ਦੇ ਭੋਜਨ ਕਰ ਲੈਣ ਤੋਂ ਬਾਅਦ ਜੋ ਅੰਨ ਬਚਦਾ ਹੈ ਉਹ ਵਿਵਾਸ ਤੇ ਪੰਜ ਜਗ ਤੋਂ ਬਚਿਆ ਅੰਨ ਅੰਮ੍ਰਿਤ ਕਹਾਉਂਦਾ ਹੈ। ਸ਼ੁੱਧ ਵਿਹਾਰ ਰੱਖ ਕੇ ਜੀਵਨ ਬਤੀਤ ਕਰਨਾ ਚਾਹੀਦਾ ਹੈ ਪਰ ਇਸਤਰੀ ਗਮਨ ਕਰਨਾ ਮਹਾਂਪਾਪ ਹੈ। ਘਰ ਵਿੱਚ ਆਏ ਅਤਿਥੀ ਦਾ ਪੂਰਨ ਸਤਿਕਾਰ ਕਰਨਾ ਚਾਹੀਦਾ ਹੈ। ਮਾਤਾ ਦੇ ਗੁਰੂਜਨਾਂ ਦੀ ਸੇਵਾ ਸਤਿਕਾਰ ਕਰੇ। ਇਹ ਰਾਜਨ ਗ੍ਰਹਿਸਥ ਆਸ਼ਰਮ ਬਾਕੀ ਤਿੰਨ ਆਸ਼ਰਮਾਂ ਦਾ ਆਧਾਰ ਹੈ। ਪਰਮਾਤਮਾ ਨੇ ਗ੍ਰਿਹਸਥ ਆਸ਼ਰਮ ਨੂੰ ਤਪੱਸਿਆ ਕਿਹਾ ਹੈ। ਗ੍ਰਿਹਸਥੀ ਨੂੰ ਪਰਜਾ ਵਿਰਧੀ ਤੇ ਪਿੱਤਰ ਰਹਿਣ, ਗੁਰੂ ਰਹਿਣ ਤੇ ਦੇਵ ਰਹਿਣ ਤੋਂ ਛੁਟਕਾਰਾ ਪਾਉਣ ਲਈ ਸੰਤਾਨ ਦੀ ਉਤਪਤੀ ਕਰਨੀ ਚਾਹੀਦੀ ਹੈ। ਇਸ ਤਰ੍ਹਾਂ ਗ੍ਰਿਹਸਥ ਧਰਮ ਦਾ ਪਾਲਣ ਕਰਦਿਆਂ ਹੋਇਆਂ ਆਗੂ ਦੇ ਤੀਜੇ ਹਿੱਸੇ ਵਿਚ ਮਨੁੱਖ ਨੂੰ ਗ੍ਰਿਹਸਥੀ ਦਾ ਸਾਰਾ ਭਾਰ ਪੁੱਤਰ ਨੂੰ ਸੌਂਪ ਕੇ ਤਪ ਕਰਨ ਲਈ ਬਨ ਵਿਚ ਜਾਣਾ ਚਾਹੀਦਾ ਹੈ। ਇਸ ਨੂੰ ਬਾਣਪ੍ਰਸਥ ਆਸ਼ਰਮ ਕਿਹਾ ਜਾਂਦਾ ਹੈ। ਬਾਣਪ੍ਰਸਥੀ ਨੂੰ ਹਰ ਰੋਜ਼ ਦੇਵ ਪੂਜਨ ਤੇ ਅਗਨੀਹੋਤਰ ਕਰਨਾ ਚਾਹੀਦਾ ਹੈ। ਬਾਣਪ੍ਰਸਥੀ ਦਿਨ ਵਿਚ ਇਕ ਦਫ਼ਾ ਭੋਜਨ ਕਰੇ ਤੇ ਆਪਣਾ ਜੀਵਨ ਬੜੇ ਸਾਦੇ ਢੰਗ ਨਾਲ ਬਤੀਤ ਕਰੇ, ਅਲਪ ਆਹਾਰ ਕਰੇ ਤੇ ਪ੍ਰਭੂ ਦੇ ਸਿਮਰਨ ਵਿਚ ਲੀਨ ਰਹੇ। ਇਸ ਤਰ੍ਹਾਂ ਬਾਣਪ੍ਰਸਥ ਧਰਮ ਦਾ ਪਾਲਣ ਕਰਨ ਤੋਂ ਬਾਅਦ ਆਜੂ ਦੇ ਚੌਥੇ ਦੇ ਅਖੀਰਲੇ ਹਿੱਸੇ ਵਿਚ ਸੰਨਿਆਸ ਆਸ਼ਰਮ ਗ੍ਰਹਿਣ ਕਰਨਾ ਚਾਹੀਦਾ ਹੈ। ਸੰਨਿਆਸ ਦੀ ਦੀਖਿਆ ਲੈ ਕੇ ਅਗਨੀਹੋਤਰ ਦੀਆਂ ਸਾਰੀਆਂ ਅਗਨੀਆਂ ਨੂੰ ਆਤਮਾ ਵਿਚ ਆਰੋਪਿਤ ਕਰਕੇ ਪੂਰਨ ਤਿਆਗੀ ਹੋ ਜਾਣਾ ਚਾਹੀਦਾ ਹੈ। ਸੰਨਿਆਸੀ ਹਮੇਸ਼ਾ ਆਕਾਂਖੀ ਜੀਵਨ ਬਤੀਤ ਕਰੇ। ਉਸਨੂੰ ਘਰ ਜਾਂ ਆਸ਼ਰਮ ਬਣਾ ਕੇ ਇਕ ਜਗ੍ਹਾ ਤੇ ਨਹੀਂ ਰਹਿਣਾ ਚਾਹੀਦਾ। ਸੰਨਿਆਸੀ ਨੂੰ ਬਿਰਛੇ ਹੇਠਾਂ ਮੰਦਰ ਵਿਚ ਜਾਂ ਕਿਸੇ ਆਕਾਂਤ ਜਗ੍ਹਾ ਨਿਵਾਸ ਰੱਖਣਾ ਚਾਹੀਦਾ ਹੈ। ਭੋਜਨ ਲਈ ਨਗਰ ਵਿਚ ਦਿਨ ਵਿਚ ਇਕ ਵਾਰ ਜਾਵੇ। ਇਸ ਤੋਂ ਬਿਨਾਂ ਕਿਸੇ ਨਾਲ ਵਾਧੂ ਜੋੜ ਮੇਲ ਨਾ ਰੱਖੇ। ਜੋ ਹਰ ਸਮੇਂ ਪ੍ਰਭੂ ਸਿੰਘ ਵਿਚ ਲੀਨ ਰਹਿੰਦਾ ਹੈ, ਕਿਸੇ ਨਾਲ ਰਾਗ ਦੁਸ਼ ਨਹੀਂ ਕਰਦਾ, ਜੋ ਅਹਿੰਸਾ ਪਾਲਣ ਕਰਦਾ ਹੈ ਤੇ ਪ੍ਰਾਣੀ ਮਾਤਰ ਨੂੰ ਅਪੈਦਾਨ ਦਿੰਦਾ ਹੈ, ਜਿਹਦੀ ਸਦਾ ਆਤਮ ਬੁੱਧੀ ਬਣੀ ਰਹਿੰਦੀ ਹੈ ਤੇ ਹਰ ਸਮੇਂ ਬ੍ਰਹਮਾਨੰਦ ਵਿਚ ਮਸਤ ਰਹਿੰਦਾ, ਉਹ ਸੱਚਾ ਸੰਨਿਆਸੀ ਹੈ। ਇਹ ਪੁੱਤਰ ਮੈਂ ਤੈਨੂੰ ਵੇਦਾਂ ਦਾ ਸਾਰ ਇਹ ਉਪਦੇਸ਼ ਦਿੱਤਾ ਹੈ। ਇਹ ਉਪਦੇਸ਼ ਰਿਗਵੇਦ ਦੀਆਂ ਹਜ਼ਾਰ ਰਚਾਵਾਂ ਦਾ ਨਿਚੋੜ ਹੈ। ਇਹ ਗੂੜ ਉਪਦੇਸ਼ ਕਿਸੇ ਸ਼ਰਧਾਲੂ ਤੇ ਅਧਿਕਾਰੀ ਨੂੰ ਦੇਣਾ ਚਾਹੀਦਾ ਹੈ। ਇਸ ਤੋਂ ਪਿੱਛੋਂ ਮਹਾਰਿਸ਼ੀ ਵਿਆਸ ਜੀ ਨੇ ਅਵਧੂਤ ਸ਼੍ਰੋਮਣੀ ਸ਼੍ਰੀ ਸੁਖਦੇਵ ਜੀ ਨੂੰ ਆਤਮ ਗਿਆਨ ਦੀ ਪ੍ਰਾਪਤ ਸਾਧਨ ਬ੍ਰਹਮ ਗਿਆਨ ਦੀ ਪ੍ਰਾਪਤੀ ਦੇ ਉਪਾਅ ਕਾਮਨਾ ਨਾਸ ਦੇ ਢੰਗ ਤੇ ਪੰਜ ਭੂਤਾਂ ਦੇ ਗੁਣ ਦਾ ਵਿਸ਼ੇਸ਼ ਵਿਵੇਚਨ ਕੀਤਾ। ਤਦ ਭੀਸ਼ਮ ਜੀ ਨੇ ਯੁਧਿਸ਼ਠਿਰ ਦੇ ਲੋਕ ਧਰਮ ਦੇ ਸੰਬੰਧ ਵਿਚ ਪੁੱਛੇ। ਨਿਸ਼ਚਿਤ ਸੀਮਾ ਵਿਚ ਰੱਖਣ ਲਈ ਹੀ ਲੋਕ ਧਰਮ ਦੀ ਸਥਾਪਨਾ ਹੋਈ ਹੈ। ਸਭ ਨੂੰ ਸੁੱਖ ਪਹੁੰਚਾਉਣ ਨਾਲ ਜੋ ਸੁੱਖ ਮਿਲਦਾ ਉਸਨੂੰ ਧਰਮ ਮੰਨਿਆ ਜਾਂਦਾ ਹੈ। ਇਸ ਦ੍ਰਿਸ਼ਟੀਕੋਣ ਨਾਲ ਦੂਸਰਿਆਂ ਨੂੰ ਦੁੱਖ ਦੇਣਾ ਹੀ ਅਧਰਮ ਹੈ। ਜਿਹੜੀ ਗੱਲ ਦਾ ਸ਼ਬਦ ਦੂਜੇ ਨੂੰ ਦੁੱਖ ਦਿੰਦਾ ਹੈ ਉਹ ਸ਼ਬਦ ਨਾ ਵਰਤੋ। ਇਹ ਯੁਧਿਸ਼ਠਿਰ, ਜੇ ਤੂੰ ਆਪ ਜਿਉਣਾ ਚਾਹੁੰਦਾ ਹੈ ਤਾਂ ਦੂਸਰਿਆਂ ਨੂੰ ਵੀ ਜਿਉਣ ਦਿਓ। ਆਪਣੇ ਬਲ ਧਨ ਦਾ ਮਾਣ ਨਾ ਕਰੋ। ਜੋ ਕਿਸੇ ਦੀ ਬੁਰਾਈ ਨਹੀਂ ਕਰਦਾ ਉਹ ਸਦਾ ਨਿਰਭੈ ਰਹਿੰਦਾ ਹੈ। ਜਾਜਲੀ ਤੇ ਤੁਲਾਧਰ ਬੈਸ਼ ਦਾ ਸੰਵਾਦ। ਯੁਧਿਸ਼ਠਿਰ ਨੇ ਪੁੱਛਿਆ, ਦਾਦਾ ਜੀ, ਧਰਮ ਸੰਬੰਧੀ ਵੇਦਾਂ ਦਾ ਨਿਸ਼ਚਾ ਸਮੇਂ ਅਨੁਸਾਰ ਬਦਲਦਾ ਰਹਿੰਦਾ ਹੈ। ਜਦੋਂ ਇਸ ਤਰ੍ਹਾਂ ਸਮੇਂ ਸਮੇਂ ਪਰ ਧਰਮ ਵਿਚ ਬਦਲੀ ਹੁੰਦੀ ਰਹਿੰਦੀ ਹੈ ਤਾਂ ਵੇਦ ਦੇ ਬਚਨਾਂ ਨੂੰ ਸ਼ਬਦਾਂ ਤੋਂ ਬਿਨਾਂ ਹੋਰ ਕੀ ਮਹੱਤਤਾ ਦਿੱਤੀ ਜਾ ਸਕਦੀ ਹੈ? ਤੇ ਵਾਸਤਵ ਵਿਚ ਹੁੰਦਾ ਵੀ ਇਹੋ ਹੈ। ਕਲੀ ਦੇ ਅੰਤ ਵਿਚ ਵੈਦਿਕ ਤੇ ਸਿਮਰਤ ਸਨਾਤਨ ਧਰਮ ਆਮ ਤੌਰ ਤੇ ਲੋਕ ਹੋ ਜਾਂਦੇ ਹਨ। ਲੋਕ ਧਰਮਾਂ ਨੂੰ ਪਾਗਲਾਂ ਦਾ ਪ੍ਰਲਾਪ ਕਹਿਣ ਲੱਗ ਪੈਂਦੇ ਹਨ। ਧਰਮ ਆਚਰਣਾਂ ਦਾ ਮਾਹੌਲ ਅੜਾਇਆ ਜਾਂਦਾ ਹੈ। ਭੀਸ਼ਮ ਨੇ ਕਿਹਾ, ਪੁੱਤਰ, ਤੇਰੀ ਸ਼ੰਕਾ ਨਿਵਰਤੀ ਲਈ ਅਸੀਂ ਤੈਨੂੰ ਜਾਜਲੀ ਤੇ ਤੁਲਾਧਾਰ ਬਾਣਕ ਦੀ ਕਥਾ ਸੁਣਾਉਂਦੇ ਹਾਂ, ਪ੍ਰੇਮ ਨਾਲ ਸੁਣੋ। ਪੁਰਾਤਨ ਸਮੇਂ ਜਾਜਲੀ ਨਾਮ ਦਾ ਤਪੱਸੀ ਕਠਿਨ ਬਾਣਪੁਰਾ ਦੇ ਨਿਯਮ ਪਾਲਣ ਕਰਦਾ ਹੋਇਆ ਕਠਿਨ ਤਪ ਕਰਦਾ ਸੀ। ਉਹ ਵਰਖਾ ਵੱਲ ਖੁੱਲ੍ਹੇ ਆਕਾਸ਼ ਹੇਠਾਂ ਇੱਕ ਉੱਥੇ ਭਾਰ ਖੜਾ ਹੋ ਕੇ ਆਪਣੇ ਇਸ਼ਟ ਦਾ ਜਪ ਕਰਦਾ ਸੀ। ਸਰਦੀ ਵਿੱਚ ਜਲ ਅੰਦਰ ਤੇ ਗਰਮੀ ਵਿੱਚ ਪੰਜ ਅਗਨੀਆਂ ਤਪਾ ਕੇ ਕਸ਼ਟ ਸਹਿੰਦਾ ਸੀ। ਨਿਰਾਹਾਰ ਰਹਿ ਕੇ ਹਰ ਸਮੇਂ ਤਪ ਵਿੱਚ ਲੀਨ ਰਹਿੰਦਾ ਸੀ। ਇਸ ਵਾਰਤਾ ਖੜਾ ਵੇਖ ਕੇ ਪੰਛੀਆਂ ਨੇ ਉਸ ਨੂੰ ਸਿਰ ਜਾਂ ਮਾਦ ਸਮਝ ਕੇ ਉਸ ਵਿੱਚ ਆਪਣਾ ਆਲਣਾ ਬਣਾ ਲਿਆ। ਮੁਨੀ ਨੇ ਵੀ ਉਸ ਸਾਰੇ ਨੂੰ ਹਟਾਇਆ ਕਿ ਉਸੇ ਤਰ੍ਹਾਂ ਤਪ ਵਿੱਚ ਲੀਨ ਰਿਹਾ। ਉਹ ਸਾਰਿਆਂ ਨੂੰ ਚਿੜੀਆਂ ਦੇ ਬੱਚੇ ਪੈਦਾ ਹੋਏ ਤੇ ਵੱਡੇ ਹੋ ਕੇ ਉੱਠ ਗਏ। ਇਹਨਾਂ ਸਾਰੀਆਂ ਗੱਲਾਂ ਨੂੰ ਵੇਖ ਕੇ ਮੁਨੀ ਨੂੰ ਬੜਾ ਹੰਕਾਰ ਹੋ ਗਿਆ। ਉਹ ਸਮਝਣ ਲੱਗ ਪਿਆ ਕਿ ਮੈਂ ਬੜੀ ਸਿੱਧੀ ਪ੍ਰਾਪਤ ਕਰ ਲਈ ਹੈ। ਮੁਨੀ ਦੀ ਇਸ ਵਿਚਾਰ ਨੂੰ ਜਾਣ ਕੇ ਉਸ ਸਮੇਂ ਆਕਾਸ਼ਵਾਣੀ ਹੋਈ ਕਿ ਜਾਜਲੀ, ਅਜੇ ਤੂੰ ਤੁਲਾਧਰ ਬੈਸ਼ ਦੀ ਸਮਾਨਤਾ ਨਹੀਂ ਕਰ ਸਕਦਾ, ਫਿਰ ਤੇਰੇ ਇਹ ਹੰਕਾਰ ਕਿਉਂ ਪੈਦਾ ਹੋ ਗਿਆ? ਉਹ ਕਾਸ਼ੀ ਨਿਵਾਸੀ ਮਹਾਨ ਪਰਮਾਤਮਾ ਨੇ ਅੱਜ ਤੱਕ ਕਦੇ ਅਜਿਹਾ ਵਿਚਾਰ ਨਹੀਂ ਕੀਤਾ ਜਿਵੇਂ ਤੂੰ ਸੋਚ ਰਿਹਾ ਹੈ। ਇਹ ਆਕਾਸ਼ਵਾਣੀ ਸੁਣ ਕੇ ਜਾਜਲੀ ਬੜਾ ਦੁਖੀ ਹੋਇਆ। ਉਹ ਉਸੇ ਵੇਲੇ ਤੁਲਾਧਰ ਨੂੰ ਵੇਖਣ ਲਈ ਕਾਸ਼ੀ ਵੱਲ ਤੁਰ ਪਿਆ। ਉੱਥੇ ਪਹੁੰਚ ਕੇ ਉਸਨੇ ਤੁਲਾਧਰ ਨੂੰ ਹੱਟੀ ਤੇ ਕਾਰ ਵਿਹਾਰ ਕਰਦਿਆਂ ਵੇਖਿਆ। ਤੁਲਾਧਰ ਨੇ ਮੁਨੀ ਦਾ ਆਦਰ ਸਤਿਕਾਰ ਕੀਤਾ ਤੇ ਕਿਹਾ, ਮਹੇਸ਼ਵਰ, ਆਪ ਸੰਬੰਧੀ ਸਾਰੀ ਘਟਨਾ ਦਾ ਮੈਨੂੰ ਗਿਆਨ ਹੈ। ਆਕਾਸ਼ਵਾਣੀ ਸੁਣ ਕੇ ਆਪ ਮੇਰੇ ਕੋਲ ਆਏ ਹੋ, ਦੱਸੋ ਮੈਂ ਆਪ ਦੀ ਕੀ ਸੇਵਾ ਕਰਾਂ? ਤੇ ਅੱਲਾਹ ਤਾਲਾ ਦੀ ਗੱਲ ਸੁਣ ਕੇ ਜਾਜ ਲਈ ਬਹੁਤ ਹੈਰਾਨ ਹੋਇਆ, ਕਹਿਣ ਲੱਗਾ ਹਾਰਜ ਤੁਸੀਂ ਸਧਾਰਨ ਪ੍ਰਾਣੀਆਂ ਨੂੰ ਸੰਸਾਰਕ ਕਾਰ ਵਿਹਾਰ ਕਰ ਰਹੇ ਹੋ, ਤੁਹਾਨੂੰ ਇਸ ਪ੍ਰਕਾਰ ਦਾ ਉੱਚ ਗਿਆਨ ਦੀ ਪਰਮ ਸਿੱਧੀ ਕਿਵੇਂ ਪ੍ਰਾਪਤ ਹੋਈ? ਤੋਲਾ ਤਾਂ ਮੈਂ ਕਿਹਾ ਸ੍ਰੇਸ਼ਟ ਨੂੰ, ਮੈਂ ਆਪਣੇ ਵਰਨ ਆਸ਼ਰਮ ਧਰਮ ਦਾ ਸੱਚ ਤੇ ਅਹਿੰਸਾ ਸਹਿਤ ਪਾਲਣ ਕਰਦਾ ਹਾਂ। ਸਧਾਰਨ ਝੌਂਪੜੀ ਵਿੱਚ ਰਹਿ ਕੇ ਮੈਂ ਆਪਣਾ ਜੀਵਨ ਬਤੀਤ ਕਰ ਰਿਹਾ ਹਾਂ। ਆਪਣੇ ਵਜੀਫ ਕਰ ਲਈ ਮੈਂ ਕਾਰ ਵਿਹਾਰ ਕਰਦਾ ਹਾਂ। ਮੇਰੀ ਤੱਕੜੀ ਹਮੇਸ਼ਾ ਪੂਰਾ ਤੋਲਦੀ ਹੈ ਕਿ ਮੈਂ ਸਦਾ ਸੱਚ ਬੋਲਦਾ ਹਾਂ। ਮੈਂ ਆਪਣੇ ਮਨ ਵਿੱਚ ਹਰ ਪ੍ਰਾਣੀ ਦਾ ਭਲਾ ਲੋਚਦਾ ਹਾਂ। ਮੈਂ ਆਪਣੇ ਕਾਰ ਵਿਹਾਰ ਵਿੱਚ ਛਲ ਕਪਟ ਤੋਂ ਕੰਮ ਨਹੀਂ ਲੈਂਦਾ। ਨਾ ਮੈਂ ਕਿਸੇ ਨਾਲ ਬਹੁਤੀ ਮਿੱਤਰਤਾ ਰੱਖਦਾ ਹਾਂ ਅਤੇ ਨਾ ਹੀ ਮੈਂ ਕਿਸੇ ਨਾਲ ਵੈਰ ਕਰਦਾ ਹਾਂ। ਮੈਂ ਬੇਸ਼ਿਵਕਾਰਾਂ ਤੋਂ ਦੂਰ ਰਹਿੰਦਾ ਹਾਂ। ਇਸ ਤੋਂ ਪਿੱਛੋਂ ਤੁਲਾ ਧਰਮ ਸ਼ਰਧਾ ਦੇ ਪਵਿੱਤਰਤਾ ਸਾਹਿਬ ਸ਼ੁਭ ਕਰਮਾਂ ਦੇ ਕਰਨ ਦੀ ਮਹੱਤਤਾ ਦੱਸੀ। ਤੁਲਾ ਧਰਮ ਦੇ ਉਪਦੇਸ਼ ਸੁਣ ਕੇ ਜਾਜ ਲਈ ਬਹੁਤ ਸੰਤੁਸ਼ਟ ਹੋਇਆ। ਤੁਲਾ ਧਰਮ ਨੇ ਉਸਦਾ ਉਚਿਤ ਸਤਿਕਾਰ ਕਰਕੇ ਉਸਨੂੰ ਵਿਦਾ ਕੀਤਾ। ਹਰ ਕਾਰਜ ਤੋਂ ਪਹਿਲਾਂ ਵਿਚਾਰ ਕਰਨ ਦੀ ਮਹੱਤਤਾ। ਜਦੇਸ਼ਰ ਨੇ ਪੁੱਛਿਆ, ਬਾਬਾ ਜੀ, ਕਿਸੇ ਸਮੇਂ ਗੁਰੂ ਜਨਾਂ ਵੱਲੋਂ ਕਠਿਨ ਕਰਮ ਕਰਨ ਦੀ ਆਗਿਆ ਮਿਲਣ ਤੇ ਉਸ ਕਰਮ ਉਸੇ ਵੇਲੇ ਕਰਨਾ ਚਾਹੀਦਾ ਹੈ ਜਾਂ ਉਸ ਸੰਬੰਧੀ ਚੰਗੀ ਤਰ੍ਹਾਂ ਵਿਚਾਰ ਕਰਕੇ ਕਰਨਾ ਚਾਹੀਦਾ ਹੈ? ਭੀਸ਼ਮ ਜੀ ਨੇ ਕਿਹਾ, ਹੇ ਪੁੱਤਰ, ਇਸ ਸੰਬੰਧੀ ਮਹਾਂਰਿਸ਼ੀ ਗੌਤਮ ਦੇ ਪੁੱਤਰ ਚਿਰਕਾਰੀ ਦਾ ਉਦਾਹਰਣ ਬੜਾ ਠੀਕ ਹੈ। ਸੁਣੋ, ਮਹਾਂਰਿਸ਼ੀ ਗੌਤਮ ਦਾ ਪੁੱਤਰ ਬੜਾ ਬੁੱਧੀਮਾਨ ਸੀ। ਉਹ ਹਰ ਕੰਮ ਕਰਨ ਤੋਂ ਪਹਿਲਾਂ ਕਾਫ਼ੀ ਦੇਰ ਉਸ 'ਤੇ ਵਿਚਾਰ ਕਰਦਾ ਸੀ, ਫਿਰ ਉਸ ਕਾਰਜ ਨੂੰ ਕਰਦਾ ਸੀ। ਇਸ ਕਰਕੇ ਸਾਰੇ ਲੋਕ ਉਸਨੂੰ ਚਿਰਕਾਰੀ ਕਹਿੰਦੇ ਸਨ, ਪਰ ਨਾ ਸਮਝ ਲੋਕ ਉਸਨੂੰ ਆਲਸੀ ਕਹਿੰਦੇ ਸਨ। ਇੰਦਰ ਨਾਲ ਵਿਚਾਰ ਕਰਨ ਕਰਕੇ ਗੌਤਮ ਨੇ ਆਪਣੀ ਇਸਤਰੀ ਨੂੰ ਮਾਰ ਦੇਣ ਲਈ ਆਪਣੇ ਪੁੱਤਰ ਚਿਰਕਾਰੀ ਨੂੰ ਆਗਿਆ ਦਿੱਤੀ ਅਤੇ ਆਪ ਵਨ ਵਿੱਚ ਚਲਾ ਗਿਆ। ਚਿਰਕਾਰੀ ਨੇ ਆਪਣੇ ਸੁਭਾਅ ਅਨੁਸਾਰ ਪਿਤਾ ਦੀ ਇਸ ਆਗਿਆ 'ਤੇ ਬੜੀ ਦੇਰ ਤੱਕ ਵਿਚਾਰ ਕੀਤੀ। ਉਹ ਸੋਚਣ ਲੱਗਾ, ਇੱਧਰ ਪਿਤਾ ਦੀ ਆਗਿਆ ਹੈ ਅਤੇ ਉੱਧਰ ਮਾਤਾ ਦੀ ਹੱਤਿਆ ਹੈ, ਉਸ ਲਈ ਬੜੀ ਅਜੀਬ ਸਮੱਸਿਆ ਬਣ ਗਈ। ਉਸ ਨੇ ਵਿਚਾਰ ਕੀਤੀ, ਕਿਹੜਾ ਉਪਾਅ ਕੀਤਾ ਜਾਏ ਜਿਸ ਨਾਲ ਪਿਤਾ ਜੀ ਦੀ ਆਗਿਆ ਦਾ ਵੀ ਪਾਲਣ ਹੋ ਜਾਏ ਅਤੇ ਮਾਤਾ ਦੀ ਹੱਤਿਆ ਵੀ ਨਾ ਹੋਵੇ। ਜੇ ਪਿਤਾ ਜੀ ਆਗਿਆ ਪਿਤਾ ਜੀ ਦੀ ਆਗਿਆ ਨਹੀਂ ਮੰਨਦਾ ਤਾਂ ਧਰਮ ਭ੍ਰਸ਼ਟ ਹੁੰਦਾ ਹੈ। ਜੇ ਮਾਤਾ ਦੀ ਹੱਤਿਆ ਕਰਦਾ ਹਾਂ ਤਾਂ ਇਹ ਵੀ ਮਹਾਂਪਾਪ ਹੈ। ਉਹ ਆਪਣੇ ਵਿਚਾਰ ਵਿੱਚ ਪਿਤਾ ਦੇ ਗੌਰਵ ਨੂੰ ਸਥਾਨ ਦੇਣ ਲੱਗਾ, ਸੋਚਣ ਲੱਗਾ। ਪੁੱਤਰ ਲਈ ਪਿਤਾ ਦਾ ਸਥਾਨ ਬਹੁਤ ਉੱਚਾ ਹੈ ਕਿਉਂਕਿ ਪਿਤਾ ਹੀ ਪੁੱਤਰ ਦਾ ਅੰਨ ਵਸਤਰ ਲੈ ਕੇ ਪਾਲਣ ਕਰਦਾ ਹੈ ਅਤੇ ਹੋਰ ਹਰ ਸੋਗ ਦਾ ਪ੍ਰਬੰਧ ਕਰਦਾ ਹੈ। ਇਸ ਤੋਂ ਪਿੱਛੋਂ ਚਿਰਕਾਰੀ ਮਾਤਾ ਦੀ ਮਹੱਤਤਾ ਬਾਰੇ ਸੋਚਣ ਲੱਗਾ ਕਿ ਇਸ ਪੰਜ ਪੂਤਕ ਸਰੀਰ ਦੇ ਜਨਮ ਦੇਣ ਵਾਲੀ ਮਾਤਾ ਹੀ ਹੈ। ਉਸ ਨੇ ਮੇਰੀ ਪਾਲਣਾ ਕਰਨ ਲਈ ਅਨੇਕਾਂ ਕਸ਼ਟ ਸਹਾਰੇ ਹਨ। ਮਾਤਾ ਦੀ ਗੋਦ ਵਰਗਾ ਸੁੱਖ ਸਵਰਗ ਵਿੱਚ ਵੀ ਨਹੀਂ ਮਿਲਦਾ। ਮਾਂ ਵਰਗਾ ਪੁੱਤਰ ਦਾ ਤੈਸ਼ੀ ਹੋਰ ਕੋਈ ਨਹੀਂ। ਆਪਣੇ ਸੁਭਾਅ ਅਨੁਸਾਰ ਚਿਰਕਾਰੀ ਇਸ ਬਾਰੇ ਕਾਫ਼ੀ ਸਮਾਂ ਸੋਚਦਾ ਰਿਹਾ। ਇੰਨੇ ਵਿੱਚ ਮਹਾਂਰਿਸ਼ੀ ਗੌਤਮ ਬੰਨ ਤੋਂ ਵਾਪਸ ਆ ਗਿਆ। ਉਸ ਨੂੰ ਬੜਾ ਪਾਸ਼ਚਾਤਾਪ ਹੋ ਰਿਹਾ ਸੀ। ਉਹ ਸੋਚ ਰਿਹਾ ਸੀ ਕਿ ਮੇਰੀ ਇਸਤਰੀ ਨੇ ਜਾਣ ਬੁੱਝ ਕੇ ਕੋਈ ਪਾਪ ਨਹੀਂ ਕੀਤਾ, ਪਾਪੀ ਇੰਦਰ ਨੇ ਛਲ ਕਰਕੇ ਉਹਦਾ ਸਤ ਭੰਗ ਕਰ ਦਿੱਤਾ। ਮੈਂ ਕ੍ਰੋਧ ਵਿੱਚ ਆ ਕੇ ਉਹਨੂੰ ਮਾਰਨ ਦੀ ਆਗਿਆ ਕੀਤੀ। ਇਹ ਮੈਂ ਬਹੁਤ ਬੁਰਾ ਕੰਮ ਕੀਤਾ। ਇਹ ਵਿਚਾਰ ਕਰਦਾ ਜਦੋਂ ਗੌਤਮ ਆਪਣੇ ਆਸ਼ਰਮ ਵਿੱਚ ਵਾਪਸ ਆਇਆ ਤਾਂ ਉਸਨੇ ਚਿਰਕਾਰੀ ਨੂੰ ਉੱਥੇ ਹੀ ਖੜੋਤਾ ਵੇਖਿਆ ਜਿੱਥੇ ਉਹ ਉਸ ਨੂੰ ਛੱਡ ਗਿਆ ਸੀ। ਪਿਤਾ ਨੂੰ ਵੇਖ ਕੇ ਚਿਰਕਾਰੀ ਇੱਕਦਮ ਉਹਦੇ ਚਰਨਾਂ 'ਤੇ ਡਿੱਗ ਪਿਆ। ਪੁੱਤਰ ਨੇ ਆਪਣੀ ਇਸਤਰੀ ਨੂੰ ਵੇਖ ਕੇ ਗੌਤਮ ਬੜਾ ਪ੍ਰਸੰਨ ਹੋਇਆ। ਉਸਨੇ ਪੁੱਤਰ ਨੂੰ ਛਾਤੀ ਨਾਲ ਲਾਇਆ ਅਤੇ ਉਸ ਨੂੰ ਆਸ਼ੀਰਵਾਦ ਦਿੱਤੀ ਕਿ ਪੁੱਤਰ ਤੇਰੀ ਕਲਿਆਣ ਹੋਵੇ, ਤੇਰੇ ਸੋਚ ਸਮਝ ਕੇ ਕੰਮ ਕਰਨ ਦੇ ਸੁਭਾਅ ਨੇ ਮੈਨੂੰ ਮਹਾਂਪਾਪੀ ਹੋਣ ਤੋਂ ਬਚਾ ਲਿਆ ਹੈ, ਤੇਰੀ ਮਾਤਾ ਨੂੰ ਮਰਨ ਤੋਂ ਬਚਾ ਲਿਆ ਹੈ। ਇਹ ਪੁੱਤਰ ਸੰਸਾਰ ਵਿੱਚ ਰਹਿ ਕੇ ਹਰ ਕੰਮ ਸੋਚ ਸਮਝ ਕੇ ਹੀ ਕਰਨਾ ਚਾਹੀਦਾ ਹੈ। ਭੀਸ਼ਮ ਜੀ ਕਹਿੰਦੇ ਹਨ, ਯੁਧਿਸ਼ਠਿਰ, ਹਰ ਕੰਮ ਤੋਂ ਪਹਿਲਾਂ ਉਹ ਦੇ ਹਰ ਪੱਖ 'ਤੇ ਵਿਚਾਰ ਕਰ ਲੈਣ ਨਾਲ ਕਾਰਜਕਾਰਤਾ ਨੂੰ ਪਾਸ਼ਚਾਤਾਪ ਨਹੀਂ ਕਰਨਾ ਪੈਂਦਾ। ਅਹਿੰਸਾ ਆਤਮ ਬੁੱਧੀ ਨਾਲ ਚਲਾਏ ਰਾਜ ਦੀ ਮਹੱਤਤਾ। ਯੁਧਿਸ਼ਠਿਰ ਨੇ ਪੁੱਛਿਆ, ਇਹ ਕੋਈ ਸ੍ਰੇਸ਼ਟ ਅਹਿੰਸਾ ਦਾ ਪਾਲਣ ਕਰਦਿਆਂ ਪਰਜਾ ਪਾਲਣ ਕਿਸ ਤਰ੍ਹਾਂ ਹੋ ਸਕਦਾ ਹੈ? ਭੀਸ਼ਮ ਜੀ ਨੇ ਕਿਹਾ, ਇਸ ਸੰਬੰਧੀ ਅਸੀਂ ਤੈਨੂੰ ਰਾਜਾ ਦਿਉਮਸਤੇਨ ਅਤੇ ਸਤਵਾਨ ਦੀ ਕਥਾ ਸੁਣਾਉਂਦੇ ਹਾਂ। ਇੱਕ ਵਾਰ ਕਈ ਦਸੂ ਅਪਰਾਧੀਆਂ ਨੂੰ ਮੌਤ ਦੀ ਸਜ਼ਾ ਦੇਣ ਲਈ ਲਿਜਾਇਆ ਜਾ ਰਿਹਾ ਸੀ। ਉਸ ਸਮੇਂ ਰਾਜਕੁਮਾਰ ਸਤਵਾਨ ਨੇ ਆਪਣੇ ਪਿਤਾ ਨੂੰ ਕਿਹਾ, ਪਿਤਾ ਜੀ, ਕਿਸੇ ਵੀ ਅਪਰਾਧ ਦੀ ਸਜ਼ਾ ਮੌਤ ਨਹੀਂ ਹੋਣੀ ਚਾਹੀਦੀ। ਰਾਜੇ ਨੇ ਕਿਹਾ, ਰਾਜਕੁਮਾਰ, ਅਪਰਾਧੀ ਨੂੰ ਉੱਚ ਦੰਡ ਦੇਣਾ ਧਰਮ ਹੈ। ਜੇਕਰ ਇਹਨਾਂ ਦਸੂਆਂ ਨੂੰ ਇਹ ਸਜ਼ਾ ਨਾ ਦਿੱਤੀ ਜਾਵੇ ਤਾਂ ਇਹਨਾਂ ਨੂੰ ਅਪਰਾਧ ਕਰਨ ਦੀ ਆਦਤ ਪੈ ਜਾਏਗੀ ਤੇ ਪਰਜਾ ਨੂੰ ਧਨ ਸੰਪਰੀ ਦੇ ਚੁਰਾਏ ਜਾਣ ਦਾ ਡਰ ਬਣਿਆ ਰਹੇਗਾ। ਅਪਰਾਧੀਆਂ ਤੋਂ ਪਰਜਾ ਦੀ ਰੱਖਿਆ ਨਾ ਕਰਨ ਨਾਲ ਰਾਜ ਦਾ ਸਾਰਾ ਪ੍ਰਬੰਧ ਵਿਗੜ ਜਾਏਗਾ। ਜੇ ਤੂੰ ਕੋਈ ਐਸਾ ਉਪਾਅ ਦੱਸੇ ਜਿਸ ਨਾਲ ਬਿਨਾਂ ਸਖਤੀ ਤੋਂ ਹੀ ਅਪਰਾਧੀ ਬੁਰੇ ਕੰਮ ਤੋਂ ਹਟ ਜਾਣ ਤਾਂ ਮੈਂ ਤੇਰੇ ਉਸ ਉਪਾਅ ਨੂੰ ਜ਼ਰੂਰ ਵਰਤੋਂ ਵਿੱਚ ਲਿਆਵਾਂਗਾ। ਸਤਿਵਾਨ ਨੇ ਕਿਹਾ, ਪਿਤਾ ਜੀ, ਪਰਜਾ ਦਾ ਨੈਤਿਕ ਜੀਵਨ ਉੱਚਾ ਬਣਾਈ ਰੱਖਣ ਲਈ ਛੱਤਰੀ ਵੈਸ਼ ਉਦ ਇਹਨਾਂ ਤਿੰਨਾਂ ਵਰਣਾਂ ਨੂੰ ਪਰਮਾਤਮਾ ਬ੍ਰਾਹਮਣਾਂ ਦੇ ਅਧੀਨ ਕਰ ਦੇਣਾ ਚਾਹੀਦਾ ਹੈ। ਬ੍ਰਾਹਮਣਾਂ ਦੇ ਸ਼ੁੱਧ ਉਪਦੇਸ਼ਾਂ ਦੇ ਸਾਧ ਆਚਰਣਾਂ ਨਾਲ ਚਾਰੇ ਵਰਣ ਧਰਮ ਦੇ ਬੰਧਨ ਵਿੱਚ ਰਹਿ ਕੇ ਧਰਮ ਦਾ ਆਚਰਣ ਕਰਨਗੇ। ਜੇ ਕੋਈ ਪੁਰਖ ਬ੍ਰਾਹਮਣਾਂ ਦੇ ਦੱਸੇ ਮਾਰਗ ਉੱਤੇ ਨਾ ਚੱਲੇ ਤਾਂ ਉਹਨੂੰ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ, ਪਰ ਮੌਤ ਦਾ ਦੰਡ ਕਿਸੇ ਸੂਰਤ ਵਿੱਚ ਨਹੀਂ ਦੇਣਾ ਚਾਹੀਦਾ, ਕਿਉਂਕਿ ਮੌਤ ਦਾ ਦੰਡ ਦੇਣ ਨਾਲ ਉਸਦੇ ਆਸਰੇ ਰਹਿਣ ਵਾਲੇ ਜੀਵੀ ਦੁਖੀ ਹੋ ਜਾਂਦੇ ਹਨ। ਸਮਾਂ ਤੇ ਦੁਸ਼ਟ ਪ੍ਰਕਿਰਤੀ ਦੇ ਆਦਮੀ ਵੀ ਸੁਧਰ ਜਾਂਦੇ ਹਨ। ਕਈ ਬੁਰੇ ਪੁਰਸ਼ਾਂ ਦੇ ਬੱਚੇ ਬੜੇ ਸ਼ਿਸ਼ੀਲ ਉਤਪੰਨ ਹੁੰਦੇ ਹਨ, ਇਸ ਲਈ ਉਹਨਾਂ ਪੁਰਸ਼ਾਂ ਨੂੰ ਮੌਤ ਦੰਡ ਦੇਣਾ ਯੋਗ ਨਹੀਂ। ਇਹੋ ਜਿਹੀਆਂ ਦੋਸ਼ੀਆਂ ਨੂੰ ਸਰੀਰਕ ਦੰਡ ਦੇਣਾ ਚਾਹੀਦਾ ਹੈ। ਪੁਰਾਣਾ ਦਾ ਅੰਤ ਕਰ ਦੇਣਾ ਤਾਂ ਸਨਾਤਨ ਧਰਮ ਦੇ ਉਲਟ ਹੈ। ਜੇ ਅਪਰਾਧੀ ਬ੍ਰਾਹਮਣ ਅੱਗੇ ਫਿਰ ਮੁੜ ਕੇ ਅਪਰਾਧ ਨਾ ਕਰਨ ਦੀ ਪ੍ਰਤਿਗਿਆ ਕਰੇ ਤਾਂ ਉਹਨੂੰ ਮਾਫ਼ ਕਰ ਲੈਣਾ ਚਾਹੀਦਾ ਹੈ। ਜੋ ਪੁਰਸ਼ ਵਾਰ ਵਾਰ ਅਪਰਾਧ ਕਰੇ ਫਿਰ ਉਸ ਨੂੰ ਸਜ਼ਾ ਅਵਸ਼ ਮਿਲਣੀ ਚਾਹੀਦੀ ਹੈ। ਰਾਜੀ ਨੇ ਕਿਹਾ, ਪੁੱਤਰ, ਇਹ ਦੰਡ ਵਿਧਾਨ ਸਮੇਂ ਦੇ ਅਨੁਕੂਲ ਨਹੀਂ। ਪਹਿਲਾਂ ਦੇ ਮਨੁੱਖ ਤਾਂ ਇੱਕ ਵਾਰ ਚੇਤਾਵਨੀ ਦੇਣ ਤੇ ਮੰਨ ਜਾਂਦੇ ਸਨ, ਪਰ ਜਿਉਂ ਮਨੁੱਖਾਂ ਵਿੱਚ ਅਪਰਾਧ ਕਰਨ ਦੀ ਪ੍ਰਵਿਰਤੀ ਵਧਣ ਲੱਗ ਪਈ ਤਿਉਂ ਤੋਂ ਸਜ਼ਾਵਾਂ ਵੀ ਸਖ਼ਤ ਕਰਨੀਆਂ ਪਈਆਂ। ਫਿਰ ਅਰਥ ਦੰਡ ਚਾਲੂ ਕਰਨਾ ਪਿਆ। ਹੌਲੀ ਹੌਲੀ ਸਮੇਂ ਨੂੰ ਵੇਖ ਕੇ ਪ੍ਰਾਣ ਦੰਡ ਦੇਣਾ ਪ੍ਰਚਲਿਤ ਹੋ ਗਿਆ। ਇੰਨਾ ਕੁਝ ਹੋਣ ਤੇ ਵੀ ਲੋਕਾਂ ਨੂੰ ਨਜ਼ਾਰਾ ਵਿੱਚ ਰੱਖਣਾ ਬੜਾ ਕਠਿਨ ਹੈ। ਦਸੂ ਪ੍ਰਕਿਰਤੀ ਦੇ ਲੋਕ ਤਾਂ ਪਰਜਾ ਦੀ ਸੁੱਖ ਸ਼ਾਂਤੀ ਤੇ ਬੜੇ ਭਿਆਨਕ ਸ਼ਤਰੂ ਹਨ। ਇਹਨਾਂ ਨੂੰ ਚੰਗੇ ਮਾਰਗ ਵਿੱਚ ਚਲਾਉਣਾ ਬੜਾ ਕਠਿਨ ਹੈ। ਸਤਿਵਾਨ ਨੇ ਕਿਹਾ, ਪਿਤਾ ਜੀ, ਜੇ ਰਾਜਾ ਆਪ ਉੱਚੇ ਚਰਨ ਵਾਲਾ ਹੋਵੇ ਤਾਂ ਪਰਜਾ ਵੀ ਉਸਦੇ ਅਨੁਸਾਰ ਚੱਲਦੀ ਹੈ। ਬਹੁਤ ਸਾਰੇ ਪਰਮਾਤਮਾ ਰਾਜੇ ਤਾਂ ਕੇਵਲ ਲੋਕ ਕਲਿਆਣ ਲਈ ਤਪੱਸਿਆ ਕਰਦੇ ਹਨ। ਉਹ ਸਮੇਂ ਉਹਨਾਂ ਦੇ ਰਾਜ ਵਿੱਚ ਰਹਿਣ ਵਾਲੇ ਦੁਸ਼ਟ ਪੁਰਸ਼ ਲੱਜਤ ਹੋ ਕੇ ਆਪਣੇ ਚਰਿੱਤਰ ਵਿੱਚ ਸੁਧਾਰ ਕਰ ਲੈਂਦੇ ਹਨ। ਅਪਰਾਧ ਵਿਰਤੀ ਨੂੰ ਰੋਕਣ ਲਈ ਭੈਣ ਨੀਤੀ ਦਾ ਆਸਰਾ ਲੈਣਾ ਹੀ ਸ੍ਰੇਸ਼ਟ ਹੈ। ਡਰ ਕੇ ਬਹੁਤ ਸਾਰੇ ਲੋਕ ਸਤਮਾਰਗ ਤੇ ਚੱਲਦੇ ਹਨ। ਭਲੇ ਪੁਰਸ਼ਾਂ ਵੱਲੋਂ ਪਰਜਾ ਨੂੰ ਸਤਮਾਰਗ ਦਾ ਉਪਦੇਸ਼ ਦੇਣਾ, ਸਾਰਵਜਨਕ ਸਥਾਨਾਂ ਦੇ ਸੰਤਾਂ ਨੂੰ ਵਿਖਿਆਨ ਕਰਾਉਣਾ, ਰਾਜੇ ਦਾ ਆਪ ਸਦਾਚਾਰੀ ਹੋਣਾ, ਇਹ ਸਭ ਗੱਲਾਂ ਪਰਜਾ ਨੂੰ ਸਦਾਚਾਰੀ ਬਣਾਉਣ ਲਈ ਸਹਾਇਕ ਹਨ। ਪਰਜਾ ਵਿੱਚੋਂ ਬੁਰਾਈਆਂ ਨੂੰ ਦੂਰ ਕਰਨ ਲਈ ਰਾਜੇ ਨੂੰ ਧਾਰਮਿਕ ਨਿਯਮਾਂ ਦਾ ਪਾਲਣ ਕਰਨਾ ਚਾਹੀਦਾ ਹੈ। ਇਹ ਫਿਰ ਵੀ ਕੋਈ ਅਪਰਾਧ ਕਰੇ ਤਾਂ ਉਹ ਦੰਡ ਦਾ ਭਾਗੀ ਹੋਣਾ ਚਾਹੀਦਾ ਹੈ। ਇਹ ਪਿਤਾ ਜੀ, ਰਾਜਨੀਤੀ ਦਾ ਦੰਡ ਸੰਬੰਧੀ ਇਹ ਵਿਧਾਨ ਹੈ ਕਿ ਸਤਯੁਗ ਵਿੱਚ ਅਹਿੰਸਾ ਤੇ ਦੰਡ ਦਾ ਵਿਧਾਨ ਹੋਣਾ ਚਾਹੀਦਾ ਹੈ। ਤ੍ਰੇਤਾ ਵਿੱਚ ਬਾਗ ਦੰਡ ਦਾ, ਦੁਆਪਰ ਵਿੱਚ ਅਰਥ ਦੰਡ ਦਾ, ਕਲਯੁਗ ਸਰੀਰਕ ਦੰਡ ਦੇ ਕੇ ਪਰਜਾ ਦਾ ਸ਼ਾਸਨ ਕਰਨਾ ਉਚਿਤ ਹੈ। ਇਸ ਤੋਂ ਮੈਂ ਪਤਾਮਾ ਨੂੰ ਨਿਵਰਤੀ ਪ੍ਰਧਾਨ ਧਰਮ ਦੀ ਸ੍ਰੇਸ਼ਟਤਾ ਵਰਣਨ ਕਰਦਿਆਂ ਕਪਲ ਦੁਆਰਾ ਸ਼ਯੂਨ ਰਾਸ਼ਨ ਬ੍ਰਹਮ ਗਿਆਨ ਪਰ ਚੌਹਾਂ ਵਰਣਾਂ ਦਾ ਸਮਾਨ ਅਧਿਕਾਰ ਤੇ ਬ੍ਰਹਮ ਤੱਤ ਸੰਬੰਧੀ ਉਪਦੇਸ਼ ਦੇਣ ਦਾ ਵਰਣਨ ਕੀਤਾ ਤੇ ਪੁਰਸ਼ਾਰਥਾਂ ਨੂੰ ਧਰਮ ਦੀ ਪ੍ਰਧਾਨਤਾ ਦੱਸੀ। ਮਨੁੱਖਾਂ ਦੀ ਅੱਡੋ ਅੱਡ ਅਵਸਥਾਵਾਂ ਦਾ ਕਾਰਨ ਮਹਾਰਾਜ ਨੇ ਪੁੱਛਿਆ, ਇਹ ਪਤਾਮੇ, ਇੱਕ ਹੀ ਮਨੁੱਖ ਕਦੀ ਪਾਪ ਵਿੱਚ ਪ੍ਰਗਟ ਹੋ ਜਾਂਦਾ ਹੈ ਤੇ ਕਦੀ ਉਸਦੀ ਧਰਮ ਵਿੱਚ ਰੁਚੀ ਹੋ ਜਾਂਦੀ ਹੈ, ਕਦੀ ਉਹ ਸੰਸਾਰ ਵਿੱਚ ਖਚਿਤ ਹੋਇਆ ਵੇਖੀਦਾ ਹੈ ਤੇ ਕਦੀ ਉਸ ਬੈਰਾਗ ਹੋ ਜਾਂਦਾ ਹੈ। ਇਹਦਾ ਕੀ ਕਾਰਨ ਹੈ? ਭੀਸ਼ਮੀ ਵੇਲੇ ਤਾਤ ਸਭ ਕੁਝ ਜਾਣ ਲੈਣ ਦੀ ਸਹਿਜ ਪ੍ਰਕਿਰਤੀ ਮਨੁੱਖਾਂ ਨੂੰ ਵਿਸ਼ਿਆਂ ਵੱਲ ਪ੍ਰਵਿਰਤ ਕਰਦੀ ਹੈ। ਇਸ ਲਈ ਆਪਣੀ ਪ੍ਰਕਿਰਤੀ ਦੇ ਅਨੁਕੂਲ ਵਿਸ਼ਿਆਂ ਨਾਲ ਮਨੁੱਖਾਂ ਨੂੰ ਪ੍ਰੇਮ ਹੋ ਜਾਂਦਾ ਹੈ ਤੇ ਉਹਨਾਂ ਵਿਸ਼ਿਆਂ ਨੂੰ ਹਮੇਸ਼ਾ ਭੋਗਣਾ ਚਾਹੁੰਦੇ ਹਨ। ਪਰ ਇਸ ਭਾਵ ਦੇ ਉਤਪੰਨ ਹੋਣ ਤੇ ਲੋਭ ਮੋਹ ਆਪ ਸਾਰੇ ਦੋਸ਼ ਵੀ ਪੈਦਾ ਹੋ ਕੇ ਮਨੁੱਖ ਦੀ ਬੁੱਧੀ ਨੂੰ ਮੋਹ ਵਿੱਚ ਗ੍ਰਸ ਲੈਂਦੇ ਹਨ। ਖੋਟੀ ਬੁੱਧੀ ਵਾਲਾ ਮਨੁੱਖ ਬੁਰੇ ਕਰਮ ਕਰਨ ਲੱਗ ਪੈਂਦਾ ਹੈ। ਧਾਰਮ ਕਾਰਜਾਂ ਵੱਲੋਂ ਖੋਟੇ ਪੁਰਸ਼ ਦੀ ਬੁੱਧੀ ਪ੍ਰਾਣ ਹੋ ਜਾਂਦੀ ਹੈ। ਆਪਣੇ ਮਨ ਪਾਉਂਦੇ ਵਿਸ਼ਿਆਂ ਦੀ ਪ੍ਰਾਪਤੀ ਲਈ ਉਹ ਸੱਚ ਸ਼ੁਭ ਕਰਮਾਂ ਤੇ ਸ਼ੁਭ ਵਿਚਾਰਾਂ ਦਾ ਤਿਆਗ ਕਰਕੇ ਮਨ ਮਨੇ ਕਰਮ ਕਰਨ ਲੱਗ ਜਾਂਦਾ ਹੈ ਤੇ ਇਉਂ ਉਹ ਮਨੁੱਖ ਕਰਮੀ ਬਣ ਜਾਂਦਾ ਹੈ। ਰਾਜਨ, ਜਿਹੜਾ ਪੁਰਸ਼ ਆਪਣੇ ਵਿਸ਼ੇ ਭੋਗ ਵਿੱਚ ਪ੍ਰਵਿਰਤ ਮਨ ਦੀ ਵਿਰਤੀ ਨੂੰ ਆਪਣੀ ਸ਼ੁੱਧ ਬੁੱਧੀ ਦੇ ਸ਼ੁੱਧ ਵਿਚਾਰਾਂ ਦੁਆਰਾ ਆਪਣੇ ਵਸ ਵਿੱਚ ਕਰ ਲੈਂਦਾ ਹੈ। ਜਿਹੜਾ ਪੁਰਸ਼ ਆਪਣੀ ਬੁੱਧੀ ਨਾਲ ਇਹਨਾਂ ਰਾਗ ਦੁਸ਼ ਆਦਿ ਦੋਸ਼ਾਂ ਨੂੰ ਜਾਣ ਲੈਂਦਾ ਹੈ, ਜਿਹੜਾ ਪੁਰਸ਼ ਸੁਖ ਨੂੰ ਪਛਾਣਨ ਲਈ ਆਪਣੀ ਸ਼ੁੱਧ ਬੁੱਧੀ ਤੋਂ ਕੰਮ ਲੈਂਦਾ ਹੈ, ਉਹ ਵਿਦਵਾਨ ਪੁਰਸ਼ ਕਦੀ ਪਾਪ ਵਿੱਚ ਪ੍ਰਵਿਰਤ ਨਹੀਂ ਹੋ ਸਕਦਾ। ਉਹ ਸਦ ਵਿਚਾਰਾਂ ਨਾਲ ਪ੍ਰੇਰਿਤ ਹੋਇਆ ਹਮੇਸ਼ਾ ਹੀ ਸੱਚ ਉਚਾਰਨ ਕਰਦਾ ਹੈ। ਚੰਗੇ ਉਚਾਰਨ ਕਰਕੇ ਉਹ ਪੁਰਸ਼ ਧਰਮ ਆਤਮਾ ਬਣ ਜਾਂਦਾ ਹੈ। ਸੱਚ ਧਰਮ ਦਾ ਪਾਲਣ ਕਰਨ ਕਰਕੇ ਉਸ ਨੂੰ ਇਸ ਲੋਕ ਦੇ ਸਭ ਸੁੱਖ ਪ੍ਰਾਪਤ ਹੋ ਜਾਂਦੇ ਹਨ। ਉਹ ਬੁੱਧੀਵਾਨ ਪੁਰਸ਼ ਇਸ ਲੋਕ ਦੇ ਭੋਗਾਂ ਤੋਂ ਦੂਰ ਰਹਿੰਦਾ ਹੋਇਆ ਵੈਰਾਗ ਵੱਲ ਵੱਧਦਾ ਹੈ, ਕਿਉਂਕਿ ਉਸ ਨੂੰ ਇਹ ਸੰਸਾਰਕ ਭੋਗ ਤ੍ਰਿਪਤ ਨਹੀਂ ਕਰ ਸਕਦੇ। ਉਹ ਆਪ ਹੀ ਇਹਨਾਂ ਰੂਪ ਰਸ ਗੰਧ ਆਤਮ ਨੂੰ ਆਨੰਦ ਰਹਿਤ ਜਾਣ ਲੈਂਦਾ ਹੈ। ਸਹਿਜੇ ਸਹਿਜੇ ਉਹ ਪੁਰਸ਼ ਸਭ ਕਾਮਨਾਵਾਂ ਤੋਂ ਮੁਕਤ ਹੋ ਕੇ ਦ੍ਰਿੜ ਵੈਰਾਗ ਦੀ ਪ੍ਰਾਪਤੀ ਕਰ ਲੈਂਦਾ ਹੈ। ਵੈਰਾਗਵਾਨ ਪੁਰਸ਼ ਅਗਿਆਨਤਾ ਦੀਨਤਾ ਦੇ ਕਾਮ ਕ੍ਰੋਧ ਤੋਂ ਰਹਿਤ ਹੋ ਕੇ ਨਿਸ਼ਕਾਮ ਕਰਮ ਕਰਦਾ ਹੋਇਆ ਮੁਕਤੀ ਦਾ ਅਧਿਕਾਰੀ ਹੋ ਜਾਂਦਾ ਹੈ। ਤਤ ਤੇ ਇੰਦਰੀਆਂ ਦਾ ਵਰਣਨ। ਭੀਸ਼ਮ ਜੀ ਨੇ ਕਿਹਾ, ਰਾਜਨ ਇੱਕ ਦਫ਼ਾ ਨਾਰਦ ਜੀ ਨੇ ਦੇਵਲ ਰਿਸ਼ੀ ਤੋਂ ਮਹਾਂਭੂਤ ਤੇ ਇੰਦਰੀਆਂ ਸੰਬੰਧੀ ਵਿਸਤਾਰ ਪੂਰਵਕ ਜਾਣਕਾਰੀ ਲੈਣ ਲਈ ਇੱਛਾ ਪ੍ਰਗਟ ਕੀਤੀ। ਤਾਂ ਦੇਵਲ ਰਿਸ਼ੀ ਨੇ ਕਿਹਾ, ਇਹ ਦੇਵ ਰਿਸ਼ੀ ਸਭ ਪ੍ਰਾਣੀ ਮਾਤਰ ਦੇ ਉਪਾਦਾਨ ਪੰਜ ਮਹਾਂਭੂਤ ਤੇ ਕਾਲੇ ਛੇ ਤੱਤ ਤੇਜ ਰੂਪ ਮਹੱਤਵ ਦੀਆਂ ਕਲਾਵਾਂ ਹਨ। ਪੂਰਵ ਜਨਮ ਦੇ ਸੰਸਕਾਰ ਤੇ ਅਗਿਆਨ ਦੇ ਸਹਿਯੋਗ ਨਾਲ ਇਹ ਪ੍ਰਾਣੀਆਂ ਦੀ ਉਸਪਤੀ ਤੇ ਲੈਤਾ ਦੇ ਕਾਰਨ ਹਨ। ਸਭ ਦੇ ਰਚਨਾ ਪਰਮਾਤਮਾ ਦੀ ਪ੍ਰੇਰਨਾ ਨਾਲ ਕਾਲ ਇਹਨਾਂ ਦੁਆਰਾ ਪ੍ਰਾਣੀਆਂ ਦੀ ਰਚਨਾ ਕਰਦਾ ਹੈ। ਪ੍ਰਾਣੀਆਂ ਦਾ ਸਤੂਰ ਸ੍ਰੀ ਪ੍ਰਿਥਵੀ ਦਾ ਵਿਕਾਰ ਹੈ। ਸਰੋਤਰ ਆਕਾਸ਼ ਤੋਂ, ਮਿੱਤਰ ਸੂਰਜ ਤੋਂ, ਪ੍ਰਾਣ ਵਾਯੂ ਤੋਂ ਤੇ ਰਕਤ ਜਲ ਤੋਂ ਹੋਏ ਹਨ। ਸ਼ਬਦ ਸਪਰਸ਼ ਰੂਪ ਰਸ ਗੰਧ ਦੇ ਪੰਜ ਵਿਸ਼ੇ ਤੇ ਇਹਨਾਂ ਨੂੰ ਗ੍ਰਹਿਣ ਕਰਨ ਵਾਲੀਆਂ ਕੰਨ, ਤਵਚਾ, ਨੇਤਰ, ਜੀਵ ਤੇ ਨਾਕੇ ਪੰਜ ਗਿਆਨ ਇੰਦਰੀਆਂ। ਕੰਨ ਸੁਣਦੇ ਹਨ, ਤਵਚਾ ਸਪਰਸ਼ ਕਰਦੀ ਹੈ, ਨੇਤਰ ਦੇਖਦੇ ਹਨ, ਜੀਵ ਰਾਹ ਦਾ ਸਵਾਦ ਮਿਲਦੀ ਹੈ, ਨੱਕ ਗੰਧ ਗ੍ਰਹਿਣ ਕਰਦਾ ਹੈ। ਪਰ ਇਹਨਾਂ ਵਿਸ਼ਿਆਂ ਦਾ ਗਿਆਨ ਕੇਵਲ ਜੀਵ ਨੂੰ ਹੀ ਹੈ। ਇੰਦਰੀਆਂ ਤਾਂ ਇਹਨਾਂ ਵਿਸ਼ਿਆਂ ਨੂੰ ਗ੍ਰਹਿਣ ਕਰਨ ਦੀਆਂ ਉਪਕਰਨ ਮਾਤਰ ਹਨ। ਜੀਵ ਮਨ ਦੁਆਰਾ ਵਿਸ਼ਿਆਂ ਦਾ ਵਿਚਾਰ ਕਰਦਾ ਹੈ, ਬੁੱਧੀ ਨਾਲ ਵਿਸ਼ਾ ਕਰਦਾ ਹੈ ਤੇ ਚਿੱਤ ਨਾਲ ਉਹਨਾਂ ਚਿੰਤਨ ਕਰਦਾ ਹੈ। ਇਸ ਪ੍ਰਕਾਰ ਪੰਜ ਇੰਦਰੀਆਂ, ਚਿੱਤ, ਮਨ, ਬੁੱਧੀ ਇਹ ਅੱਠ ਗਿਆਨ ਇੰਦਰੀਆਂ ਹਨ। ਹੱਥ ਪੈਰ ਗੁਦਾ ਲਿੰਗ ਤੇ ਮੂੰਹ ਇਹ ਪੰਜ ਕਰਮ ਇੰਦਰੀਆਂ ਹਰ ਵਸਤੂ ਦਾ ਗ੍ਰਹਿਣ ਕਰਦੇ ਹਨ। ਪੈਰ ਚੱਲਣ ਦਾ ਕੰਮ ਕਰਦੇ ਹਨ, ਮੂੰਹ ਬੋਲਣ ਦਾ ਕੰਮ ਕਰਦਾ, ਗੁਦਾ ਰਾਹੀਂ ਮਲ ਦਾ ਤਿਆਗ ਹੁੰਦਾ ਹੈ, ਲਿੰਗ ਦੁਆਰਾ ਮੂਤਰ ਤੇ ਵੀਰੇ ਨਿਕਲਦਾ ਹੈ। ਅਧਿਆਤਮ ਗਿਆਨੀਆਂ ਨੇ ਪ੍ਰਾਣ ਨੂੰ ਇੰਦਰੀ ਮੰਨਿਆ ਹੈ। ਇੰਦਰੀਆਂ ਵਿਸ਼ਰਾਮ ਦੇ ਨੀਂਦ ਦਾ ਆਸਰਾ ਦਿੰਦੀਆਂ ਹਨ, ਪਰ ਮਨ ਉਸ ਸਮੇਂ ਵੀ ਵਿਸ਼ੇ ਗ੍ਰਹਿਣ ਰੂਪੀ ਕਾਰਜ ਰਹਿੰਦਾ ਹੈ। ਵਿਦਵਾਨਾਂ ਨੇ ਜੀਵ ਦੀ ਇਸ ਅਵਸਥਾ ਨੂੰ ਸੁਪਨ ਅਵਸਥਾ ਕਿਹਾ ਹੈ। ਸੁਪਨ ਅਵਸਥਾ ਜਾਗਰਤ ਅਵਸਥਾ ਦੇ ਵਿਹਾਰਾਂ ਦਾ ਚੱਕਰ ਚੱਲਦਾ ਰਹਿੰਦਾ ਹੈ। ਇਸ ਤਰ੍ਹਾਂ ਜੀਵ ਪੰਜ ਕਰਮ ਇੰਦਰੀਆਂ, ਪੰਜ ਗਿਆਨ ਇੰਦਰੀਆਂ, ਪ੍ਰਾਣ, ਮਨ, ਬੁੱਧੀ, ਚਿੱਤ ਤੇ ਸਤੋ ਰਜੋ ਤਮੋ ਤਿੰਨ ਗੁਣ ਸੰਸਕਾਰਾਂ ਤੱਤਾਂ ਦੇ ਬਣੇ ਸਰੀਰ ਵਿੱਚ ਨਿਵਾਸ ਕਰਦਾ ਹੈ। ਜੀਵ ਅਗਿਆਨੀ ਪਰਾਰਵ ਤੇ ਕਿਰਿਆ ਕਰਮਾਂ ਦੁਆਰਾ ਇੱਕ ਸਰੀਰ ਤੋਂ ਦੂਜੇ ਸਰੀਰ ਵਿੱਚ ਜਾਂਦਾ ਰਹਿੰਦਾ ਹੈ। ਉਸ ਸਮੇਂ ਇਸ ਤਾਰਾਂ ਤੱਤ ਵੀ ਇਹ ਸਰੀਰ ਤੋਂ ਅਲੱਗ ਹੋ ਜਾਂਦੇ ਹਨ। ਜਦੋਂ ਤੱਕ ਇਹ ਜੀਵ ਅਗਿਆਨ ਦੇ ਵਸ ਵਿੱਚ ਹੈ, ਉਦੋਂ ਤੱਕ ਇਹ ਇਸੇ ਤਰ੍ਹਾਂ ਜਨਮ ਮਰਨ ਦੇ ਚੱਕਰ ਵਿੱਚ ਘੁੰਮਦਾ ਰਹਿੰਦਾ ਹੈ। ਜਦ ਕਦੀ ਇਸ ਨੂੰ ਆਪਣੇ ਸਰੂਪ ਦਾ ਗਿਆਨ ਹੁੰਦਾ ਹੈ, ਤਦ ਇਹ ਦੇਹ ਤਮ ਬੁੱਧੀ ਦੇਹ ਆਤਮ ਬੁੱਧੀ ਨੂੰ ਤਿਆਗ ਕੇ ਆਤਮ ਬੁੱਧੀ ਵਿੱਚ ਸਥਿਤ ਹੁੰਦਾ ਹੈ ਅਤੇ ਮੁਕਤੀ ਪ੍ਰਾਪਤ ਕਰਦਾ ਹੈ। ਸੰਨਿਆਸ ਧਰਮ ਦਾ ਵਰਣਨ। ਜਿਦੇਸ਼ ਨੇ ਪੁੱਛਿਆ, ਇਹ ਸ੍ਰੇਸ਼ਟ ਪੁਰਸ਼ ਪਰਮਾਤਮਾ ਦੇ ਪਰਮ ਧਾਮ ਨੂੰ ਕਿਸ ਵਿਦਿਆ ਜਾਂ ਆਚਰਨ ਨਾਲ ਪ੍ਰਾਪਤ ਕੀਤਾ ਜਾ ਸਕਦਾ ਹੈ? ਭੀਸ਼ਮ ਜੀ ਨੇ ਉੱਤਰ ਦਿੱਤਾ ਹੈ, ਜਿਦੇਸ਼ਟਰ ਤਿਆਗੀ ਅਤੇ ਬੀਤਰਾਗੀ ਪੁਰਸ਼ ਹੀ ਇਸ ਪਰਮ ਪਦ ਨੂੰ ਪ੍ਰਾਪਤ ਕਰ ਸਕਦਾ ਹੈ। ਜਿਸ ਪੁਰਸ਼ ਨੇ ਧਰਮ ਦੇ ਨਿਯਮ ਅਨੁਸਾਰ ਬ੍ਰਹਮਚਾਰ ਗ੍ਰਸਤੀ ਬਾਣ ਧਰਮ ਦਾ ਪਾਲਣ ਕਰਕੇ ਆਪਣੇ ਅੰਤਕਰਨ ਨੂੰ ਸ਼ੁੱਧ ਕਰ ਲਿਆ ਹੈ, ਉਸ ਮਹਾਂਪੁਰਸ਼ ਦਾ ਕਰਤੱਵ ਹੈ ਕਿ ਉਹ ਸਭ ਕਰਮਾਂ ਦਾ ਤਿਆਗ ਕਰਕੇ ਸੰਨਿਆਸ ਧਾਰਨ ਕਰੇ। ਉਸ ਪੁਰਸ਼ ਦਾ ਇਹ ਕਰਤੱਵ ਹੈ ਕਿ ਉਹ ਸਭ ਪਾਸਿਆਂ ਤੋਂ ਸੰਗ ਰਹਿ ਕੇ ਚਿੱਤ ਨੂੰ ਆਤਮਾ ਵਿੱਚ ਸਮੋ ਕੇ ਪ੍ਰਿਥਵੀ ਤੇ ਨਿਰਭੈ ਹੋ ਕੇ ਵਿਚਰੇ, ਪਰਨਵ ਦੇ ਜਪ ਵਿੱਚ ਤਤਪਰ ਰਹਿ ਕੇ ਮੌਨ ਰਹੇ, ਦਿਆ ਭੌਤਿਕ ਪਦਾਰਥਾਂ ਵਿੱਚ ਅਨਾਤਮ ਭਾਵ ਰੱਖੇ, ਮਾਨਸ ਮਾਨ ਨਿੰਦਾ ਅਵਸਥਾ ਤੇ ਸੁੱਖ ਦੁੱਖ ਵਿੱਚ ਮਨ ਨੂੰ ਨਾ ਪਸਾਵੇ, ਮਿੱਤਰ ਤੇ ਸ਼ਤਰੂ ਨੂੰ ਸਮਾਨ ਭਾਵ ਨਾਲ ਵੇਖੇ, ਕੁਪੀਨ ਆਦਿ ਵਿੱਚ ਵੀ ਆਪਣਾ ਤਨਾ ਰੱਖੇ, ਅਲਪ ਹਾਰ ਨਾਲ ਜੀਵਨ ਨਿਰਵਾਹ ਕਰੇ। ਜਿੱਥੇ ਮਨ ਇੱਛਿਤ ਵਰਤ ਪ੍ਰਾਪਤੀ ਹੁੰਦੀ ਹੋਵੇ ਉੱਥੇ ਨਾ ਜਾਏ, ਸਹਿਜ ਸੁਭਾਅ ਪ੍ਰਾਪਤ ਹੋ ਜਾਣ ਵਾਲੇ ਸਾਧਨ ਨਾਲ ਸਰੀਰ ਦਾ ਨਿਰਵਾਹ ਕਰੇ। ਇਹ ਰਾਜ ਨੂੰ ਇਸ ਤਰ੍ਹਾਂ ਦਾ ਬ੍ਰਹਮ ਜੀਵਨ ਬਤੀਤ ਕਰਕੇ ਵਿਦਵਾਨ ਸੰਨਿਆਸੀ ਅਮਰ ਪਦ ਨੂੰ ਪ੍ਰਾਪਤ ਕਰ ਲੈਂਦਾ ਹੈ।